ਗਰੀਬਨ ਬਾਜ ਅੰਤਰਯਾਮੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਭਾਈ ਲਹਿਣਾ ਜੀ ਆਏ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਧਰਮਸ਼ਾਲਾ ਚੋਂ ਬਾਹਰ ਤੱਕ ਆਏ ਭਾਈ ਲਹਿਣਾ ਜੀ ਨੂੰ ਸਵਾਗਤ ਕਰਨ ਲਈ ਕਿ ਸਾਡੀ ਜੋਤ ਦੇ ਧਾਰਨੀ ਆ ਗਏ ਹਨ, ਜਿਨ੍ਹਾਂ ਦੇ ਅੰਦਰ ਅਸੀਂ ਆਪਣੀ ਜੋਤ ਨੂੰ ਵਿਦਮਾਨ ਕਰਨਾ। ਭਾਈ ਲਹਿਣਾ ਜੀ ਨੇ ਕਦੇ ਪਹਿਲਾਂ ਸਤਿਗੁਰਾਂ ਦੇ ਦਰਸ਼ਨ ਨਹੀਂ ਸਨ ਕੀਤੇ। ਸਤਿਗੁਰਾਂ ਨੂੰ ਖੜਿਆ ਵੇਖ ਕੇ ਸਤਿਗੁਰਾਂ ਨੂੰ ਹੀ ਪੁੱਛਿਆ ਜੀ, ਗੁਰੂ ਨਾਨਕ ਸਾਹਿਬ ਜੀ ਦਾ ਘਰ ਕਿੱਥੇ? ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਪੁਰਖਾ ਆ ਜੋ, ਤੁਹਾਨੂੰ ਅਸੀਂ ਅੱਗੇ ਲੱਗ ਕੇ ਲੈ ਚੱਲਦੇ। ਭਾਈ ਲਹਿਣਾ ਜੀ ਘੋੜੀ ਤੇ ਸਵਾਰ ਹੋ ਕੇ ਜਾ ਰਹੇ ਨੇ ਤੇ ਸਤਿਗੁਰੂ ਜੀ ਅੱਗੇ ਅੱਗੇ ਤੁਰਦੇ ਜਾ ਰਹੇ ਨੇ। ਧਰਮਸ਼ਾਲਾ ਦੇ ਮੁੱਖ ਦਰਵਾਜੇ ਤੇ ਆ ਕੇ ਆਖਿਆ ਜੀ, ਘੋੜੀ ਇੱਥੇ ਬੰਨ੍ਹ ਦਿਓ, ਅੰਦਰ ਜਾ ਕੇ ਦਰਸ਼ਨ ਹੋ ਜਾਣਗੇ। ਆਪ ਧਰਮਸ਼ਾਲਾ ਦੇ ਛੋਟੇ ਦਰਵਾਜੇ ਰਾਹੀ ਗੁਰੂ ਨਾਨਕ ਸਾਹਿਬ ਅੰਦਰ ਤਖ਼ਤ ਤੇ ਆਣ ਕੇ ਸਜ ਗਏ। ਜਦੋਂ ਭਾਈ ਲਹਿਣਾ ਜੀ ਘੋੜੀ ਬੰਨ੍ਹ ਕੇ ਅੰਦਰ ਗਏ, ਸਤਿਗੁਰਾਂ ਦੇ ਦਰਸ਼ਨ ਕਰਕੇ ਪਛਾਣਿਆ ਵੀ ਇਹ ਤਾਂ ਉਹੀ ਨੇ ਜਿਹੜੇ ਮੇਰੇ ਅੱਗੇ ਪੈਦਲ ਚੱਲ ਕੇ ਆਏ। ਮਨ ਹੀ ਮਨ ਸੋਚਿਆ ਕਿ ਮੇਰੇ ਕੋਲੋਂ ਤਾਂ ਬੜਾ ਵੱਡਾ ਅਪਰਾਧ ਹੋਇਆ ਕਿ ਦੇਨ ਦੁਨੀਆਂ ਦੇ ਮਾਲਕ ਸਤਿਗੁਰੂ ਜੀ ਪੈਦਲ ਚੱਲ ਕੇ ਆਏ ਤੇ ਮੈਂ ਘੋੜੀ ਤੇ ਚੜ੍ਹ ਕੇ ਆਇਆ। ਮਨ ਹੀ ਮਨ ਸੋਚਦੇ ਨੇ ਕਿ ਹੁਣ ਸਤਿਗੁਰੂ ਜੀ ਇੱਕ ਵਾਰੀ ਮੈਨੂੰ ਘਰ ਵਿਦਾ ਕਰਕੇ ਭੇਜ ਦੇਣ, ਜੇ ਅੰਤਰਜਾਮੀ ਨੇ, ਤੇ ਮੁੜ ਕੇ ਆ ਕੇ ਫਿਰ ਇਹਨਾਂ ਦੇ ਦਰਸ਼ਨ ਕਰਾਂ। ਸਤਿਗੁਰੂ ਜੀ ਨੇ ਪੁੱਛਿਆ, ਪੁਰਖਾ ਕੀ ਨਾਂ ਹੈ? ਤੇ ਸਾਹਿਬ ਨੇ ਦੱਸਿਆ ਜੀ, ਨਾਂ ਹੈ ਭਾਈ ਲਹਿਣਾ। ਤਾਂ ਮਹਾਰਾਜ ਜੀ ਕਹਿੰਦੇ, ਤੈਂ ਲਹਿਣਾ ਹੈ ਤੇ ਅਸੀਂ ਦੇਣਾ। ਪੁਰਖਾ ਇੱਕ ਵਾਰੀ ਜਾਓ, ਘਰ ਪਰਿਵਾਰ ਨੂੰ ਖਡੂਰ ਸਾਹਿਬ ਮਿਲਾਓ, ਫਿਰ ਆ ਜਾਇਓ। ਜਦੋਂ ਭਾਈ ਲਹਿਣਾ ਜੀ ਨੇ ਬਚਨ ਸੁਣੇ ਕਿ ਸਤਿਗੁਰਾਂ ਨੇ ਆਗਿਆ ਦਿੱਤੀ ਹੈ ਜਾਣ ਦੀ, ਬੜੀ ਖੁਸ਼ੀ ਹੋਈ ਮਨ ਵਿੱਚ ਵੀ ਮੇਰੇ ਦਿਲ ਦੀ ਸਤਿਗੁਰਾਂ ਨੇ ਬੁੱਝ ਲਈ ਹੈ, ਅੰਤਰਜਾਮੀ ਨੇ। ਭਾਈ ਲਹਿਣਾ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਆਗਿਆ ਪ੍ਰਾਪਤ ਕਰਕੇ ਵਾਪਸ ਖਡੂਰ ਸਾਹਿਬ ਜਾ ਰਹੇ ਨੇ। ਉਹ ਪ੍ਰਸੰਗ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸ੍ਰੀ ਗੁਰਪ੍ਰਤਾਪ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਲਿਖ ਰਹੇ ਨੇ। ਇਹ ਸਾਰੀ ਕਥਾ ਮਹਾਕਵੀ ਜੀ ਨੇ ਬੜੀ ਸ਼ਰਧਾ ਨਾਲ ਲਿਖੀ ਹੈ। ਅੱਖਰ ਅੱਖਰ ਇਸ ਭਾਵਨਾ ਨਾਲ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਤੇ 10 ਪਾਤਸ਼ਾਹੀਆਂ ਪਰਮੇਸ਼ਰ ਨੇ, ਔਰ ਇਹ ਸਾਰੀ ਕਥਾ ਪਰਮੇਸ਼ਰ ਦੀ ਕਥਾ ਹੈ, ਅਕਾਲ ਪੁਰਖ ਦੀ ਕਥਾ ਹੈ, ਨਿਰੰਕਾਰ ਦੀ ਕਥਾ ਹੈ ਕਿ ਨਿਰੰਕਾਰ ਨੇ ਆਕਾਰ ਬਣਾ ਕੇ ਜੋ ਕੌਤਕ ਸੰਸਾਰ ਚ ਕੀਤੇ ਨੇ, ਇਹ ਨਿਰੰਕਾਰ ਦੀ ਕਥਾ ਹੈ। ਅਕਾਲ ਪੁਰਖ ਦੇ ਸਰਗੁਣ ਸਵਰੂਪ ਦੀ ਕਥਾ ਹੈ। ਸਰਵਣ ਕਰੀਏ, ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਬ ਜਾਵੋ ਉਨਿਆਈਐ ਓਏ ਕੈ ਆਪਣੇ ਧਾਮ।
ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਭਾਈ ਲਹਿਣਾ ਜੀ, ਪੁਰਖਾ, ਹੁਣ ਤੁਸੀਂ ਜਾਓ, ਘਰ ਜਾਓ, ਘਰ ਜਾ ਕੇ ਮੁੜ ਕੇ ਫੇਰ ਸਾਡੇ ਕੋਲ ਆ ਜਾਇਓ।
ਸੁਣ ਲੈਣਾ ਹਰ ਕਿਉਰੀ ਦੀ ਜੋ ਆਮੀ ਕੋ ਆਮ।
ਗੁਰੂ ਬਾਬਾ ਜੀ ਦੇ ਇਹ ਬਚਨ ਸੁਣ ਕੇ ਭਾਈ ਲਹਿਣਾ ਜੀ ਬੜੇ ਖੁਸ਼ ਹੋਏ। ਇਤਨੀ ਖੁਸ਼ੀ ਹੋਈ ਜਿਵੇਂ ਕਿਸੇ ਅੰਬ ਖਾਣ ਵਾਲੇ ਅੰਬ ਦੇ ਪਿਆਰੇ ਨੂੰ ਖਾਣ ਨੂੰ ਕੀਮਤੀ ਅੰਬ ਮਿਲ ਗਏ ਹੋਣ ਤੇ ਉਹਨੂੰ ਖੁਸ਼ੀ ਹੁੰਦੀ ਹੈ। ਇਉਂ ਭਾਈ ਲਹਿਣਾ ਜੀ ਨੇ ਖੁਸ਼ੀ ਮਨਾਈ ਜਦੋਂ ਸਤਿਗੁਰੂ ਜੀ ਨੇ ਉਹਨਾਂ ਦੇ ਦਿਲ ਦੀ ਬੁੱਝ ਕੇ ਬਚਨ ਕਹੇ।
ਜੋ ਭਾਈ ਹੈ ਸ਼੍ਰੀ ਨਾਨਕ ਅੰਤਰ ਜਾਮੀ।
ਭਾਈ ਲਹਿਣਾ ਜੀ ਮਨ ਹੀ ਮਨ ਸੋਚਦੇ ਨੇ ਕਿ ਗੁਰੂ ਨਾਨਕ ਸਾਹਿਬ ਅੰਤਰ ਜਾਮੀ ਹਨ। ਮਹਾਰਾਜ ਜੀ ਦਿਲਾਂ ਦੀ ਬੁੱਝ ਲੈਣ ਵਾਲੇ ਅੰਤਰ ਜਾਮੀ ਹਨ।
ਮੈਂ ਚਿੱਤ ਵੀ ਚਿੱਤ ਜਾਨੀ ਸਵਾਮੀ।
ਮੈਂ ਜੋ ਆਪਣੇ ਚਿੱਤ ਵਿੱਚ ਚਿਤਵਿਆ ਸੀ ਸਤਿਗੁਰੂ ਜੀ ਨੇ ਜਾਣ ਲਿਆ। ਭਾਈ ਲਹਿਣਾ ਜੀ ਨੇ ਸੋਚਿਆ ਸੀ ਨਾ ਵੀ ਜੇ ਸਤਿਗੁਰੂ ਅੰਤਰ ਜਾਮੀ ਨੇ ਤੇ ਮੈਨੂੰ ਘਰ ਜਾਣ ਦੀ ਆਗਿਆ ਦੇਣਗੇ ਤੇ ਆਖਣਗੇ ਵੀ ਘਰ ਜਾ ਕੇ ਪਰਿਵਾਰ ਨੂੰ ਮਿਲ ਕੇ ਫੇਰ ਆ ਜਾਇਓ ਦੁਬਾਰਾ, ਤੇ ਗੁਰੂ ਸਾਹਿਬ ਨੇ ਭਾਈ ਲਹਿਣੇ ਦੇ ਮਨ ਦੀ ਜਾਣ ਕੇ ਉਹੀ ਬਚਨ ਕਹੇ। ਸੁਣ ਕੇ ਭਾਈ ਲਹਿਣਾ ਜੀ ਬੜੇ ਖੁਸ਼ ਨੇ ਕਿ ਗੁਰੂ ਸਾਹਿਬ ਅੰਤਰਜਾਮੀ ਨੇ ਮੈਂ ਜੋ ਆਪਣੇ ਚਿੱਤ ਵਿੱਚ ਚਿਤਵਿਆ ਸੀ ਉਹ ਜਾਣੀ ਜਾਣ ਸਵਾਮੀ ਜੀ ਨੇ ਜਾਣਿਆ ਹੈ।
ਆਇਸ ਸਿਰ ਤਰ ਕਲੁਖ ਨਿਕੰਦਨ,
ਸਤਿਗੁਰੂ ਜੀ ਦੀ ਆਗਿਆ ਸਿਰ ਮੱਥੇ ਪ੍ਰਵਾਨ ਕੀਤੀ ਭਾਈ ਲਹਿਣਾ ਜੀ ਨੇ ਕਿ ਗੁਰੂ ਸਾਹਿਬ ਜੀ ਦੀ ਜਿਹੜੀ ਆਗਿਆ ਹੈ ਇਹ ਪਾਪਾਂ ਦਾ ਨਾਸ਼ ਕਰਦੀ ਹੈ। ਜਿਹੜੇ ਜਿਹੜੇ ਮਾਈ ਭਾਈ ਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਰਹਿੰਦੇ ਹਨ, ਗੁਰੂ ਪਾਤਸ਼ਾਹ ਦੀ ਆਗਿਆ ਦਾ ਪਾਲਣ ਕਰਦੇ ਹਨ, ਉਹਨਾਂ ਦੇ ਪਾਪ ਨਸ਼ਟ ਭ੍ਰਸ਼ਟ ਹੁੰਦੇ ਨੇ। ਭਾਈ ਲਹਿਣਾ ਜੀ ਨੇ ਗੁਰੂ ਪਾਤਸ਼ਾਹ ਜੀ ਦੀ ਆਗਿਆ ਨੂੰ ਮੰਨਿਆ ਹੈ।
ਹੱਥ ਬੰਦ ਪਦ ਕੀ ਨੀ ਬੰਦਨ,
ਹੱਥ ਬੰਨ ਕੇ ਹੱਥ ਜੋੜ ਕੇ ਬੜੇ ਅਦਬ ਤੇ ਸਤਿਕਾਰ ਨਾਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਵੰਦਨਾ ਕੀਤੀ।
ਹੋਏ ਵਿਦਾ ਸ਼੍ਰੀ ਗੁਰ ਤੇ ਆਵਾ,
ਔਰ ਸਤਿਗੁਰੂ ਜੀ ਦੇ ਪਾਸੋਂ ਵਿਦਾ ਹੋ ਕੇ ਭਾਈ ਲਹਿਣਾ ਜੀ ਧਰਮਸ਼ਾਲਾ ਚੋਂ ਬਾਹਰ ਆਏ ਹਨ।
ਮਿਲ ਸੰਗਤ ਸੋ ਵਾਕੇ ਅਲਾਵਾ,
ਨਗਰ ਤੋਂ ਬਾਹਰ ਭਾਈ ਲਹਿਣਾ ਜੀ ਦੇ ਜਿਹੜੇ ਨਾਲ ਦੇ ਸਾਥੀ ਸੀ ਜਵਾਲਾ ਨੂੰ ਜਾ ਰਹੇ ਸੀ, ਜਿਨ੍ਹਾਂ ਦੇ ਨਾਲ ਭਾਈ ਲਹਿਣਾ ਜੀ ਚੱਲ ਕੇ ਆਏ ਸਨ, ਆਪਣੇ ਉਹਨਾਂ ਸਾਥੀਆਂ ਨੂੰ ਆ ਕੇ ਭਾਈ ਲਹਿਣਾ ਜੀ ਮਿਲੇ ਹਨ।
ਸਭ ਸੋ ਰਾਮ ਰਾਮ ਹੈ ਮੇਰੀ,
ਆ ਕੇ ਭਾਈ ਲਹਿਣਾ ਜੀ ਉਹਨਾਂ ਸਾਰਿਆਂ ਨੂੰ ਕਹਿੰਦੇ ਭਾਈ ਤੁਹਾਨੂੰ ਸਾਰਿਆਂ ਨੂੰ ਮੇਰੀ ਰਾਮ ਰਾਮ ਹੈ, ਤੁਸੀਂ ਹੁਣ ਜਾਓ, ਤੁਹਾਨੂੰ ਸਾਰਿਆਂ ਨੂੰ ਮੇਰੀ ਰਾਮ ਰਾਮ ਹੈ।
ਮਨ ਇੱਛਾ ਕਰ ਮੁਰਨੇ ਕੇਰੀ,
ਮੇਰੇ ਮਨ ਦੀ ਇੱਛਾ ਹੋਈ ਹੈ ਕਿ ਮੈਂ ਹੁਣ ਇੱਥੋਂ ਵਾਪਸ ਘਰ ਪਰਤ ਜਾਵਾਂ ਖਡੂਰ ਸਾਹਿਬ, ਕਿਉਂਕਿ ਜਾਣਾ ਤਾਂ ਜਵਾਲਾ ਦੀ ਯਾਤਰਾ ਨੂੰ ਸੀ, ਉਹ ਨਾਲ ਦੇ ਸੰਗੀ ਆਏ ਇਸ ਕਰਕੇ ਸੀ। ਭਾਈ ਲਹਿਣਾ ਜੀ ਉਹਨਾਂ ਨੂੰ ਜਾ ਕੇ ਕਹਿੰਦੇ ਜੀ ਤੁਹਾਨੂੰ ਸਾਰਿਆਂ ਨੂੰ ਮੇਰੀ ਰਾਮ ਰਾਮ, ਤੁਸੀਂ ਜਾਓ, ਤੇ ਮੇਰਾ ਮਨ ਕਹਿੰਦਾ ਵੀ ਮੈਂ ਹੁਣ ਇੱਥੋਂ ਵਾਪਸ ਖਡੂਰ ਸਾਹਿਬ ਆਪਣੇ ਘਰ ਪਰਤ ਜਾਵਾਂ।
ਬਿਸਮਾਈ ਸਾਥੀ ਸੁਣ ਬੈਨਾ,
ਜਦੋਂ ਭਾਈ ਲਹਿਣਾ ਜੀ ਨੇ ਬਚਨ ਕਹੇ ਤੇ ਨਾਲ ਦੇ ਸਾਥੀ ਸੁਣ ਕੇ ਬੜੇ ਹੈਰਾਨ ਹੋਏ,
ਕਹਿਣ ਲੱਗੇ ਕਿਉਂ ਜਾਵੋ ਐਨਾ,
ਕਹਿਣ ਲੱਗੇ ਭਾਈ ਲਹਿਣਾ ਜੀ ਇਹ ਕੀ ਗੱਲ ਹੋ ਗਈ ਵੀ ਅਚਾਨਕ ਤੁਸੀਂ ਵਿੱਚੇ ਹੀ ਯਾਤਰਾ ਛੱਡ ਕੇ ਸਾਡਾ ਸਾਥ ਛੱਡ ਕੇ ਇੱਥੋਂ ਵਾਪਸ ਪਰਤ ਰਹੇ ਹੋ।
ਨਹੀਂ ਚਲਤੇ ਅਬ ਜਵਾਲਾ ਪੌਣ,
ਤੁਸੀਂ ਹੁਣ ਜਵਾਲਾ ਪੌਣ ਨਹੀਂ ਜਾਣਾ, ਯਾਨੀ ਕਿ ਕਾਂਗੜੇ ਨਹੀਂ ਜਾਣਾ ਜਵਾਲਾ ਜੀ ਦੇ ਦਰਸ਼ਨਾਂ ਨੂੰ।
ਆਏ ਸੰਗ ਕੇ ਮਾਲਕ ਕੌਣ,
ਸਾਡੇ ਨਾਲ ਹੁਣ ਮਾਲਕ ਕੌਣ ਹੈ ਸਾਡਾ, ਤੁਸੀਂ ਸਾਡੇ ਆਗੂ ਬਣ ਕੇ ਆਏ ਸੀ, ਮਾਲਕ ਬਣ ਕੇ ਆਏ ਸੀ, ਤੇ ਸਾਨੂੰ ਇੱਥੇ ਅੱਧ ਵਿਚਾਲੇ ਛੱਡ ਕੇ ਕਹਿੰਦੇ ਹੋ ਮੈਂ ਚੱਲਿਆ ਹਾਂ, ਹੁਣ ਸਾਡਾ ਆਗੂ ਕੌਣ ਹੈ?
ਦੋਹਰਾ ਸੁਣ ਲੈਣਾ ਪੁੰਨ ਬੋਲਿਓ ਜਿਸ ਇਤ ਜਵਾਲਾ ਜਾਏ।
ਸੁਣ ਕੇ ਭਾਈ ਲਹਿਣਾ ਜੀ ਬੋਲੇ, ਕਹਿਣ ਲੱਗੇ ਸਾਥੀਓ ਜਿਸ ਵਾਸਤੇ ਜਿਸ ਕਾਰਨ ਮੈਂ ਜਵਾਲਾ ਨੂੰ ਜਾਣਾ ਸੀ, ਜਵਾਲਾ ਦੇ ਮੰਦਰ ਵਿੱਚ ਜਾਣਾ ਸੀ,
ਸੋ ਕਾਰਜ ਪੂਰਨ ਪਇਓ ਸ਼ਾਂਤ ਪਈ ਚਿਤ ਆਏ।
ਕਾਰਜ ਮੇਰਾ ਇੱਥੇ ਹੀ ਪੂਰਨ ਹੋ ਗਿਆ ਤੇ ਮੇਰੇ ਮਨ ਨੂੰ ਸ਼ਾਂਤੀ ਮਿਲ ਗਈ ਹੈ, ਹੁਣ ਇਸ ਜਗ੍ਹਾ ਨੂੰ ਛੱਡ ਕੇ ਕਿਤੇ ਹੋਰ ਜਾਣ ਦੀ ਕਾਂਖਾ ਤੇ ਇੱਛਾ ਨਹੀਂ ਰਹੀ। ਜਿਸ ਲਈ ਜਾਣਾ ਸੀ ਮੇਰਾ ਤਾਂ ਉਹ ਕਾਰਜ ਇੱਥੇ ਹੀ ਪੂਰਾ ਹੋ ਗਿਆ, ਹੁਣ ਜੇ ਮੇਰਾ ਕਾਰਜ ਇੱਥੇ ਪੂਰਾ ਹੋ ਗਿਆ, ਮਨ ਨੂੰ ਤਸੱਲੀ ਹੋ ਗਈ ਹੈ, ਮਨ ਨੂੰ ਸ਼ਾਂਤੀ ਮਿਲ ਗਈ ਹੈ, ਤੇ ਹੁਣ ਮੈਂ ਇਹ ਘਰ ਛੱਡ ਕੇ ਹੋਰ ਦੂਸਰੇ ਘਰ ਵਿੱਚ ਕੀ ਲੈਣ ਲਈ ਜਾਣਾ?
ਜੋ ਪਈ ਪੁੰਨ ਸੰਗੀ ਬੂਜਤ ਇਤ ਪਾਏ।
ਭਾਈ ਲਹਿਣਾ ਜੀ ਦੇ ਬਚਨ ਸੁਣ ਕੇ ਨਾਲ ਦੇ ਸਾਥੀ ਸੰਗੀ ਫਿਰ ਪੁੱਛਦੇ ਭਾਈ ਲਹਿਣੇ ਨੂੰ, ਕਹਿਣ ਲੱਗੇ
ਤੁਮ ਕੋ ਸ਼ਾਂਤ ਪਈ ਇਹ ਥਾਏ।
ਕਹਿਣ ਲੱਗੇ ਭਾਈ ਲਹਿਣਾ ਜੀ ਤੁਹਾਨੂੰ ਤਾਂ ਇਸ ਜਗ੍ਹਾ ਤੋਂ ਸ਼ਾਂਤੀ ਮਿਲ ਗਈ ਹੈ, ਤੁਸੀਂ ਤਾਂ ਇਸ ਜਗ੍ਹਾ ਤੋਂ ਟਿਕਾ ਪ੍ਰਾਪਤ ਕਰ ਲਿਆ।
ਮਾਨਵ ਸਰਵ ਸੰਗ ਜੋ ਆਏ,
ਪਰਾ ਜਿਹੜੇ ਸਾਰੇ ਤੁਹਾਡੇ ਨਾਲ ਤੁਹਾਡੇ ਸਾਥੀ ਚੱਲ ਕੇ ਆਏ ਹਨ,
ਕੌਣ ਹਾਲ ਇਨ ਦੇਉ ਬਤਾਏ।
ਇਹਨਾਂ ਦਾ ਕੀ ਹਾਲ ਹੋਵੇਗਾ, ਇਹਨਾਂ ਬਾਰੇ ਵੀ ਦੱਸੋ, ਤੁਹਾਨੂੰ ਤਾਂ ਮਿਲ ਗਈ ਸ਼ਾਂਤੀ ਪਰ ਇਹਨਾਂ ਦਾ ਕੀ ਬਣੇਗਾ, ਇਹਨਾਂ ਦਾ ਕੀ ਹਾਲ ਹੋਵੇਗਾ ਉਹ ਵੀ ਦੱਸ ਦਿਓ।
ਲੈਣਾ ਕੈ अब ज्वाला जावो।
भाई लैणा जी कहंदे भाई मैं तुहानू थोड़ी वरजिया, तुहानू थोड़ी रोकिया, तुसी जाना है ज्वाला नू जाओ, तुसी जाके अपनी ज्वाला दी यात्रा करो।
पौन परस कर ए थल आवो,
जाके तुसी एक बारी परस आओ ज्वाला जी दे दर्शन, ते दर्शन परस के तुसी वापस आ जाओ इत्थे, ते मैं तुहानू विचोला बन के गुरु नानक साहब नाल मेल देंगा। तुसी जे जाना है हुण ज्वाला नू जाना ते जाओ, वैसे जो चाहिदा वो इत्थों मिल जाना है, पर फिर भी जे तुसी जाना चाहते हो तो जाओ, जाके जो वापस आओ इसे जगह ते सतगुरां नू मिलियो।
मनोकामना निज निज तारी,
जो जो तुहाडे मन दी कामना है ओ कामना तुसी अपने हिरदे च धारण करो।
दरसो सतगुर दरस दुखारी,
आके सतगुरु जी दे दर्शन करियो, जदो आके गुरु नानक साहब दे दर्शन करोगे जो तुहानू उथो नहीं मिलिया इथो प्राप्त होवेगा, तुहाडे सारे दुखां दा नाश हो जाएगा सतगुरां दे दर्शन करके।
सत श्री अकाल।
दुखारी, दुखारी दा मतलब हुंदा दुखां दे वैरी। गुरु नानक साहब दे दर्शन दुखां दे वैरी ने, यानी कि जदो दर्शन करिए गुरु नानक साहब दे ते दुख नस जांदे हन।
कृपा निदान कृपा कर तबई, आसा तुमरी पूरे सबई।
कृपा निदान सतगुरु जी तुहाडे ते कृपा धारणगे और तुहाडियां आसा उस वेले पूर्ण होणगियां। मैं रोकदा नहीं तुहानू भाई लैणा जी कहंदे भी कांगड़े जाण तों, जा रहे हो जाओ, पर तुहाडियां कामनावां दी पूर्ति गुरु नानक साहब दे दर्शन करके होवेगी। जदों आके साहब दे दर्शन करोगे तुहाडियां आसां मुरादां पूरियां होणगियां।
यों कह विदा कीन तिन संगा,
यों कह के सतगुरु सच्चे पातशाह जी महाराज जी ने नाल दे साथियां नू विदा कीता।
वेओ संग ज्वाला सा उमंगा,
भाई लैणा जी दे नाल दे जेड़े साथी सी ओ ज्वाला जी दी यात्रा नू दर्शना नू चले गए।
दोहरा आयो आप खडूर में, कैसो बोल न बैन।
आप भाई लैणा जी करतारपुर साहब तो वापस खडूर साहब नू परत पए, जदो खडूर साहब आए किसे नाल गुरु भाई लैणा जी ने कोई बचन नहीं कीता, नाल दे किसे संगी नाल किसे मित्र नाल भाई लैणा जी ने कोई बचन नहीं कीता, चुप चाप ही घर आए हन।
लिव लागी गुर चरण की, बदी चाह दिन रैन।
मन विच गुरु नानक साहब दे चरणा दी एहो जी लिव लग गई है कि हुण कुछ कहण नू बोलण नू चेती नहीं। मन चिको कांख है कि जावा दुबारे और अपने प्यारे प्रीतम गुरु नानक साहब दे दर्शन करके अपना आप उन्हां दे चरणा च समर्पण कर देवा। बस केवल एही लेव एही कांखा दिन रात भाई लैणा जी दे हिरदे विच बनी हुई है।
जो पई आई लोक सब बूजित पई,
हजूर साहब दे जड़े लोक ने ओ आके भाई लैणा जी नू पुछदे हन,
तुम तो ज्वाला परसन गए।
कहण लगे भाई लैणा जी तुसी तां ज्वाला जी दी यात्रा नू गए सी, ज्वाला जी दे दर्शना नू गए सी,
क्यों मार्ग ते हट कर आए,
रस्ते विचों ही क्यों वापस परत आए हो, की गल हो गई, नाल दे साथी तुहाडे किथे ने, तुसी अचानक रस्ते चो क्यों वापस मुड़ आए हो।
निज बिरथा सब देओ बताए,
दसो अपनी सारी बिरथा वापस मुड़न दा की कारण है।
लैणे कयो ना अब के गयो,
भाई लैणा जी अगो बोले कहन लगे भी हुण नहीं असी जाना,
संग विदा कर मैं कर आयो।
भाई लैणा जी कहदे मैं अपने नाल दे जिन्ने संगी सी उन्हां सारयां नू विदा कर आया, ਤੇ ਆਪ ਮੈਂ ਵਾਪਸ ਪਰਤ ਆਇਆ, ਮੈਂ ਹੁਣ ਉੱਥੇ ਨਹੀਂ ਜਾਣਾ।
ਸੁਣ ਲੋਕਨਿਓ ਤੂਸ਼ਨ ਕੀਨੇ।
ਜਦੋਂ ਭਾਈ ਲਹਿਣਾ ਜੀ ਨੇ ਜਵਾਬ ਦਿੱਤਾ ਤੇ ਸੁਣ ਕੇ ਲੋਕ ਚੁੱਪ ਕਰ ਗਏ।
ਔਰ ਭੇਦ ਕੋ ਨੈ ਚੀਨੰ।
ਹੋਰ ਕੋਈ ਭੇਦ ਨਹੀਂ ਕਿਸੇ ਨੇ ਜਾਣਿਆ ਤੇ ਨਾ ਹੀ ਭਾਈ ਲਹਿਣਾ ਜੀ ਨੇ ਕਿਸੇ ਨਾਲ ਕੋਈ ਬਹੁਤੀ ਗੱਲਬਾਤ ਕੀਤੀ।
ਜਿਨਕੇਤ ਮੈਂ ਬੈਠੇ ਹੋ ਜਾਈ।
ਭਾਈ ਲਹਿਣਾ ਜੀ ਚੱਲ ਕੇ ਆਪਣੇ ਘਰ ਆਏ ਨੇ ਗੁਰੂ ਅੰਗਦ ਸਾਹਿਬ, ਔਰ ਆਪਣੇ ਆਸਣ ਤੇ ਇਕਾਂਤ ਵਿਚ ਆ ਕੇ ਬੈਠੇ ਹਨ।
ਇਸ ਕੇ ਸੰਗ ਨ ਕਛੂ ਅਲਾਈ।
ਘਰ ਵਿਚ ਵੀ ਆ ਕੇ ਸਤਿਗੁਰਾਂ ਨੇ ਕਿਸੇ ਨਾਲ ਕੋਈ ਬਚਨ ਬਿਲਾਸ ਨਹੀਂ ਕੀਤਾ। ਪਾਤਸ਼ਾਹ ਬਿਲਕੁਲ ਮੌਨ ਤੇ ਚੁੱਪ ਹਨ।
ਅਤਿਸ਼ੈ ਹਿਰਦੇ ਵਿਖੇ ਉਦਾਸੀ।
ਮਨ ਵਿਚ ਇੱਕ ਬੜੀ ਉਦਾਸੀ ਹੈ, ਉਪਰਾਮਤਾ ਹੈ। ਉਦਾਸੀ ਕਿਸ ਗੱਲ ਦੀ ਹੈ ਉਹ ਵੀ ਸੁਣੋ।
ਇੱਕ ਨਿਸਾ ਨਿਜ ਬਸਿਓ ਆਵਾਸੀ।
ਉਦਾਸੀ ਇਸ ਗੱਲ ਦੀ ਹੈ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਮੇਰੇ ਕੋਲੋਂ ਨਿਰਾਦਰ ਹੋਇਆ। ਉਹ ਪੈਦਲ ਚੱਲ ਕੇ ਗਏ ਤੇ ਮੈਂ ਘੋੜੀ ਤੇ ਚੜ ਕੇ ਗਿਆ। ਭਾਵੇਂ ਅਣਜਾਣੇ ਚ ਹੋਇਆ ਪਰ ਮਨ ਚ ਉਦਾਸੀ ਬਹੁਤ ਹੈ। ਇੱਕ ਰਾਤ ਮਸਾਂ ਘਰ ਬਤੀਤ ਕੀਤੀ, ਮਨ ਚ ਚੈਨ ਨਹੀਂ ਆਇਆ। ਚਿਤ ਕਰਦਾ ਕਦੋਂ ਦਿਨ ਚੜੇ ਲੋ ਲੱਗੇ ਤੇ ਮੈਂ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਭੱਜ ਕੇ ਜਾਵਾਂ। ਇਹ ਭਾਵਨਾ ਆਪਣੇ ਹਿਰਦੇ ਵਿੱਚ ਭਾਈ ਲਹਿਣਾ ਜੀ ਨੇ ਰੱਖੀ। ਰਾਤ ਬਤੀਤ ਕੀਤੀ।
ਦੋਹਰਾ ਤਰਪਤ ਪੀ ਪੁਨ ਸਾਰ ਪੁਨ ਉਟਕੀ ਨੋ ਅਸਕਾਮ।
ਮਨ ਵਿੱਚ ਤੜਫਦੇ ਹੀ ਸਾਰੀ ਰਾਤ ਬਤੀਤ ਕੀਤੀ। ਤੜਫ ਇਹੀ ਲੱਗੀ ਰਹੀ ਮੇਰੇ ਕੋਲੋਂ ਗੁਰੂ ਪਾਤਸ਼ਾਹ ਦਾ ਨਿਰਾਦਰ ਹੋ ਗਿਆ। ਵੇਖੋ ਕਿਤਨਾ ਪਾਕ ਤੇ ਪਵਿੱਤਰ ਹਿਰਦਾ ਮੇਰੇ ਸਤਿਗੁਰੂ ਜੀ ਦਾ, ਭਾਈ ਲਹਿਣਾ ਜੀ ਦਾ। ਹਾਲਾਂਕਿ ਅਣਜਾਣ ਦੇ ਵਿੱਚ ਜਾਣਦੇ ਨਹੀਂ ਸਨ ਵੀ ਇਹੀ ਗੁਰੂ ਬਾਬਾ ਜੀ ਨੇ। ਪਤਾ ਹੁੰਦਾ ਤੇ ਕਦੇ ਐਸਾ ਨਾ ਹੁੰਦਾ। ਮਨ ਹੀ ਮਨ ਪਛਤਾਵਾ ਕਰੀ ਜਾਂਦੇ ਮੇਰੇ ਕੋਲੋਂ ਨਿਰਾਦਰ ਹੋਇਆ ਸਤਿਗੁਰਾਂ ਦਾ, ਭਾਵੇਂ ਅਣਜਾਣੇ ਚ ਹੋਇਆ। ਤੜਫਦਿਆਂ ਹੀ ਰਾਤ ਬੀਤੀ ਹੈ।
ਪਾਰ ਸਵਾ ਮਨ ਲੋਨ ਕੋ ਕਾਢ ਲੀਏ ਨਿਜ ਤਾਮ।
ਅਗਲੇ ਦਿਨ ਸਵੇਰੇ ਭਾਈ ਲਹਿਣਾ ਜੀ ਨੇ ਸਵਾ ਮਨ ਲੋਨ ਆਪਣੇ ਘਰੋਂ ਕੱਢਿਆ ਗੁਰੂ ਨਾਨਕ ਸਾਹਿਬ ਦੇ ਲੰਗਰਾਂ ਵਾਸਤੇ। ਵੀ ਮੇਰੀ ਸਜ਼ਾ ਹੁਣ ਇਹ ਹੈ, ਇਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਹੈ। ਮੇਰੀ ਤਨਖਾਹ, ਆਮ ਖਾਲਸੀ ਬੋਲੇ ਚ ਆਪਾਂ ਤਨਖਾਹ ਸ਼ਬਦ ਵਰਤਦੇ, ਵੀ ਤਨਖਾਹ ਲੱਗੇਗੀ ਭਾਈ ਤੈਨੂੰ, ਪੰਜ ਪਿਆਰੇ ਤਨਖਾਹ ਲਾਉਣਗੇ, ਪੰਥ ਤਨਖਾਹ ਲਾਵੇਗਾ। ਪ੍ਰਾਸ਼ਚਿਤ ਕਰਮ ਸੋਚਿਆ ਵੀ ਮੇਰੀ ਸਜ਼ਾ ਇਹ ਹੈ ਵੀ ਹੁਣ ਮੈਂ ਪੈਦਲ ਜਾਵਾਂ ਖਡੂਰ ਸਾਹਿਬ ਤੋਂ, ਔਰ ਇਹ ਜਿਹੜਾ ਸਵਾ ਮਨ ਲੂਣ ਹੈ ਇਹ ਭਾਰ ਆਪਣੇ ਸਿਰ ਤੇ ਚੁੱਕਾਂ ਤੇ ਪੈਦਲ ਚੱਲ ਕੇ ਕਰਤਾਰਪੁਰ ਸਾਹਿਬ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਾਂ। ਇਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਹੈ। ਤਾਂ ਮੇਰਾ ਇਹ ਅਪਰਾਧ ਖੇਮਾ ਹੋਣਾ, ਮਨ ਹੀ ਮਨ ਸੋਚਦੇ ਨੇ, ਹਾਲਾਂਕਿ ਕੋਈ ਅਪਰਾਧ ਨਹੀਂ ਸੀ। ਭਾਈ ਲਹਿਣੇ ਦੇ ਅੰਦਰ ਵੀ ਤਾਂ ਗੁਰੂ ਨਾਨਕ ਸਾਹਿਬ ਹੀ ਬੈਠੇ ਨੇ ਘੋੜੀ ਤੇ, ਪਰ ਇੱਕ ਭਗਤੀ ਹੈ ਜੋ ਇੱਕ ਸਿੱਖ ਦੇ ਹਿਰਦੇ ਚ ਆਪਣੇ ਗੁਰੂ ਪ੍ਰਤੀ ਹੁੰਦੀ ਹੈ, ਉਹ ਭਾਈ ਲਹਿਣਾ ਜੀ ਦੇ ਹਿਰਦੇ ਚ ਸਫੁਰਤ ਹੋ ਰਹੀ। ਸਿੱਖ ਦੇ ਅੰਦਰ ਜਿਹੜੀ ਭਗਤੀ ਹੈ ਇਹਨੂੰ ਗੁਰ ਭਗਤੀ ਕਹਿੰਦੇ ਹਾਂ। ਭਾਈ ਲਹਿਣਾ ਜੀ ਨੇ ਸੋਚਿਆ ਤੇ ਘਰੋਂ ਸਵਾ ਮਨ ਲੂਣ ਕੱਢਿਆ।
ਜੋ ਭਈ ਭਗਨੀ ਸੁਤ ਆਵਾ ਚਿੰਤਾਈ।
ਭਾਈ ਲਹਿਣਾ ਜੀ ਦਾ ਇੱਕ ਭਾਣਜਾ ਸੀ, ਭੈਣ ਦਾ ਪੁੱਤਰ। ਇਹਨੇ ਨੂੰ ਉਹ ਭਾਈ ਲਹਿਣਾ ਜੀ ਨੂੰ ਮਿਲਣ ਘਰ ਪਹੁੰਚਿਆ।
ਮਿਲਿਓ ਸੋਏਤ ਕੀਨ ਮਨ ਮਾਈ।
ਉਹਨੇ ਬੜਾ ਹੇਤ ਕੀਤਾ, ਭਾਈ ਲਹਿਣਾ ਜੀ ਨੇ ਵੀ ਆਪਣੇ ਭਾਣਜੇ ਨਾਲ ਬੜਾ ਪ੍ਰੇਮ ਕੀਤਾ।
ਹਿਤ ਸੋ ਕਿਓ ਕਾਜ ਅਸ ਕੀਜੈ।
ਮਹਾਰਾਜ ਜੀ, ਭਾਈ ਲਹਿਣਾ ਜੀ ਕਹਿਣ ਲੱਗੇ ਆਪਣੇ ਭਾਣਜੇ ਨੂੰ, ਬੇਟਾ ਏਦਾਂ ਇੱਕ ਕੰਮ ਕਰ,
ਮੁਰ ਸਿਰ ਪਾਰ ਉਠਾਏ ਸੋ ਦੀਜੈ।
ਏਦਾਂ ਕਰ ਵੀ ਇਹ ਸਵਾ ਮਨ ਲੂਣ ਦੀ ਮੈਂ ਪੰਡ ਬੱਧੀ ਹੈ ਤੇ ਇਹ ਮੇਰੇ ਸਿਰ ਤੇ ਚਕਾ ਕੇ ਰਖਾ ਦੇ। ਇਹ ਚਕਾ ਤੇ ਚਕਾ ਕੇ ਮੇਰੇ ਸੀਸ ਤੇ ਮੇਰੇ ਸਿਰ ਤੇ ਰਖਾ ਦੇ।
ਸੋ ਬੋਲਿਓ ਮਾਤੁਲ ਜੀ ਸੁਣੀਏ।
ਅੱਗੋਂ ਭਾਈ ਲਹਿਣਾ ਜੀ ਦਾ ਭਾਣਜਾ ਬੋਲਿਆ, ਕਹਿਣ ਲੱਗਾ ਮਾਮਾ ਜੀ ਸੁਣੋ।
ਬੋ ਮਾਨਵ ਤੁਮ ਆਇਸ ਮੰਨੀਏ।
ਭਾਈ ਲਹਿਣਾ ਜੀ ਘਰੋਂ ਸਰਦੇ ਪੁੱਜਦੇ ਪਰਿਵਾਰ ਚੋਂ ਸੀ, ਗੁਰੂ ਸਾਹਿਬ ਦੀ ਦਇਆ ਘਰ ਵਿੱਚ ਸ਼ਾਹੂਕਾਰੀ ਸੀ, ਨੌਕਰ ਚਾਕਰ ਸੀ। ਉਹ ਭਾਣਜਾ ਜਿਹੜਾ ਸਤਿਗੁਰਾਂ ਦਾ, ਕਹਿਣ ਲੱਗਾ महाराज जी मामा जी तुसी कानू ए पांड चुकनी है किसे नौकर नू साद लेने आ इन्ने बंदे ने घर च इन्ने नौकर चाकर ने किसे नौकर नू साद के ओनू चका दिने आ
तिनके सिर उचवावो पारा
ए लूण किते लैके जाना है ते किसे नौकर दे सिर ते चुकवा के लै चल दे हा
ते पहुंचाए करो निज कार
किथे पहुंचाना नौकर छड आउंदा महाराज जी मामा जी तुसी कानू चुकदे हो किसे नौकर नू चका दियो ते नौकर चुक के छड आउंदा जिथे लोड है
क्यों ना करो जी मुझ सिर दीजे
जे किसे नौकर नू नहीं चकाना ते मामा जी एदा करो मैनू चका दियो मैं छड आउना जिथे छड के आउना वो कहदा महाराज मामा जी जे किसे नौकर नू नहीं चकाना ते एदा करो फिर मैनू चका दियो मैं छड आउना जिथे लोड है
जै ले चलो ताई गम नीचे
जिथे लै चलोगे मैं लै चलना तुसी मेरे नाल टुरो ते मैं ए भार सिर ते चुक के लै टुरदा
निज सिर पर ने भार उचवाओ
मामा जी ए भार तुसी अपने सिर ते ना चकवाओ तुसी प्रतिष्ठित व्यक्ति हो तुहाडा इस सारे नगर दे विच मान सत्कार है ते चंगा नहीं लगदा के ए पार ए पांड तुसी अपने सीस ते चुको
ए तुम उचित नहीं दुत पावो
तुहाडे लई उचित नहीं महाराज तुसी शाहूकार हो नगर दे चौधरी हो मुखिए हो तुसी ए सिर दे उत्ते पांड चुक के लजावो ते लोकां ने कहना भी घर च नौकर चाकर दे हुंदे आ ए काम करी जांदे आ इस करके तुहाडे लई ए उचित नहीं है
दोहरा कह लेना सुन श्रोन में जी कुछ पदार्थ पाए
सुन के पाई लेना जी अगो कहन लगे पुत जे किसे नू कोई पदार्थ चाहिदा होवे ना जेनू चाहिदा हुंदा है
सो लेवे तू कह नहीं किदों दे किस जाए
बेटा ए दस भी तेनू कोई वधिया कीमती पदार्थ मिलदा होवे तू लेगा के किसे होर नू कहेगा भी ओनू दे दियो तू लेगा के किसे होर नू दवा देगा एदा अपने भाणजे नू भाई लहणा जी पुछ दे
जो भाई समझो इस बिद रिदे मजारा
लगा जी जे मैनू कोई देगा ते मैं ही लवांगा भाई लहणा जी कहंदे बस फिर ए गल तू अपने सवाल दा जवाब आप ही देई जाना मैनू कीमती शै मिल रही है ते ए हुण मैं ही लैणी है मेरे सतगुरां ने मैनू बख्शनी है ते मैं एहो जी महान सेवा अपने साहिब दी किसे होर नू किवें देआं किवें किसे नू कहां वी तू कर लै चल मैं रहण दिना हां जी
तूर उचवावो सिर पारा
बेटा एदा करे पार छेती नल मेरे सिर ते चकवा दे
यों कह लीनो सीस उठाई
यों कह के भाई लहणा जी ने ओ सवा मन लून दी पंड अपने सीस ते रख लई
इक सियो वैर पाई मग पाई
गरीब नवाज सतगुरु जी खडूर साहब तो चल पए करतारपुर साहब दे रस्ते ते पै गए
अपर न किस टिग भेद बखाना
किथे अगे कोई भेद नहीं दस्या भी किथे चलिया किधर जा रहा क्यों जा रहा
जस पद पुर करतार पियाना
जस पद कहंदे आ बड़ी छेती नल काली नल चरण पुटदे है ते कदम पुटदिया करतारपुर साहब आ पहुंचे
त्रम करता पहुंचे जाई
बारा पेंडा तय करके गुरु पातशाह दी पवित्र नगरी करतारपुर साहब आ गए
श्री नानक जय पौन सुहाई
जिथे गुरु नानक साहब दे महल ने धन गुरु नानक साहब सच्चे पातशाह जी दा घर है
वहर किदार देखने हिता
उधर आ गए भाई लहणा जी ते सतगुरु जी खेती कराउंदे सन करतारपुर साहब गुरु नानक साहब ते महाराज जी बाहर खेतां विच जिवें शाम दा वेला सी ते गेड़ा मारन गए होए खेत विच सतगुरु जी खेत वेखण खेत च गेड़ा मारन गए होए सन
गए होते बेदी कुल केता
बेदियां दे कुल दे केतु सतगुरु जी कोई खेतां च कम चल रहा सी सेवादार कामे कम कर रहे सन ते निगाह मारन लई गए होए ने
सदन सुलखनी के टिग जाई
ते महलां विच माता सुलखनी जी सन कर ਭਾਈ ਲੈਣਾ ਜੀ ਮਾਤਾ ਸੁਲੱਖਣੀ ਜੀ ਦੇ ਪਾਸ ਮਹਿਲਾਂ ਵਿੱਚ ਆਏ,
ਭਾਰ ਉਤਾਰੇ ਉਹ ਦੀਨ ਟਿਕਾਈ,
ਸਵਾ ਮਣ ਲੂਣ ਦੀ ਜਿਹੜੀ ਪੰਡ ਭਾਈ ਲਹਿਣਾ ਜੀ ਨੇ ਸੀਸ ਤੇ ਚੁੱਕੀ ਸੀ ਉਹ ਉਤਾਰ ਕੇ ਥੱਲੇ ਇੱਕ ਜਗ੍ਹਾ ਤੇ ਰੱਖ ਦਿੱਤੀ,
ਪੂਜਨ ਲੱਗਿਓ ਗੁਰੂ ਗੋਸਾਈ।
ਮਾਤਾ ਜੀ ਨੂੰ ਪੁੱਛਣ ਲੱਗੇ ਭਾਈ ਲਹਿਣਾ ਜੀ, ਮਾਤਾ ਜੀ ਗੁਰੂ ਗੋਸਾਈ ਸਾਰੀ ਧਰਤੀ ਦੇ ਸਾਈ ਮਾਲਕ ਸਵਾਮੀ ਗੁਰੂ ਨਾਨਕ ਸਾਹਿਬ ਜੀ,
ਕਿਤ ਦਿਸ਼ ਗਮਨੇ ਦਿਓ ਬਤਾਈ,
ਸਤਿਗੁਰੂ ਜੀ ਕਿਸ ਪਾਸੇ ਗਏ ਨੇ ਮਾਤਾ ਜੀ ਕਿਰਪਾ ਕਰਕੇ ਦੱਸ ਦਿਓ।
ਕਹੇ ਸੁਲੱਖਣੀ ਕੋ ਤੂੰ ਐਹੀ,
ਮਾਤਾ ਸੁਲੱਖਣੀ ਜੀ ਅੱਗੋਂ ਪੁੱਛਦੇ ਪੁਰਖਾ ਤੂੰ ਕੌਣ ਹੈ, ਮਾਤਾ ਜੀ ਨੇ ਪੁੱਛਿਆ ਵੀ ਤੂੰ ਕੌਣ ਹੈ,
ਕਿਉਂ ਬੂਜਤ ਕਿਸ ਪੁਰ ਮੈਂ ਰਹੀ,
ਕਿਉਂ ਪੁੱਛਦਾ ਗੁਰੂ ਪਾਤਸ਼ਾਹ ਵਾਸਤੇ ਕਿਹੜੇ ਨਗਰ ਦਾ ਰਹਿਣ ਵਾਲਾ ਹੈ,
ਭਾਰ ਵਿਖੇ ਕਿਆ ਆਨਿਓ ਤੋਈ,
ਆ ਜਿਹੜੀ ਪੰਡ ਲਿਆਇਆ ਇਹਦੇ ਚ ਕੀ ਲਿਆਇਆ, ਇਹ ਭਾਰ ਕਾਹਦਾ ਲੈ ਕੇ ਆਇਆ ਚੱਕ ਕੇ,
ਦਿਓ ਬਤਾਏ ਕਾਜ ਜੋ ਹੋਈ,
ਦੱਸ ਕੀ ਕੰਮ ਹੈ ਤੈਨੂੰ, ਕਿਉਂ ਮਿਲਣਾ ਚਾਹੁੰਦਾ ਗੁਰੂ ਪਾਤਸ਼ਾਹ ਨੂੰ,
ਸੁਣ ਕੇ ਲੈਣੇ ਗਿਰਾ ਅਲਾਈ।
ਮਾਤਾ ਜੀ ਦੇ ਸਵਾਲ ਸੁਣ ਕੇ ਭਾਈ ਲਹਿਣਾ ਜੀ ਅੱਗੋਂ ਬੋਲੇ,
ਭਾਰ ਲਵਣ ਕੋ ਹੈ ਇਹ ਮਾਈ,
ਮਾਤਾ ਇਹ ਲੂਣ ਦਾ ਭਾਰ ਹੈ ਸਵਾ ਮਣ ਲੂਣ ਹੈ,
ਆਨੇ ਉਹ ਪੇਟ ਦੇਣ ਕੇ ਕਾਜੇ,
ਸਤਿਗੁਰਾਂ ਦੇ ਚਰਨਾਂ ਚ ਗੁਰੂ ਕੇ ਲੰਗਰਾਂ ਵਿਚ ਭੇਟਾ ਕਰਨ ਵਾਸਤੇ ਲੈ ਕੇ ਆਇਆ ਹਾਂ,
ਕਰ ਹੋ ਗੁਰੂ ਗਰੀਬ ਨਿਵਾਜੇ,
ਗੁਰੂ ਸਾਹਿਬ ਨੂੰ ਮੈਂ ਮਿਲਣ ਆਇਆ, ਮੈਂ ਉਹਨਾਂ ਨੂੰ ਗੁਰੂ ਧਾਰਨਾ, ਉਹ ਮੇਰੇ ਗੁਰੂ ਹਨ, ਮੈਂ ਉਹਨਾਂ ਦਾ ਸੇਵਕ ਬਣਨ ਨੂੰ ਆਇਆ ਹਾਂ,
ਰਾਖੋ ਇਹੋ ਨਿਕੇਤ ਕੇ ਮਾਈ,
ਮਾਤਾ ਜੀ ਇਹ ਲੂਣ ਤੁਸੀਂ ਇੱਥੇ ਘਰ ਚ ਰੱਖ ਲੋ, ਇਹ ਲੰਗਰਾਂ ਚ ਕੰਮ ਆਵੇਗਾ,
ਤਿਨੇ ਬਤਾਵੋ ਜਾਵੋ ਪਾਈ,
ਮੈਨੂੰ ਸਤਿਗੁਰਾਂ ਬਾਰੇ ਦੱਸੋ ਵੀ ਗੁਰੂ ਪਾਤਸ਼ਾਹ ਕਿੱਥੇ ਨੇ, ਮੈਂ ਉਧਰ ਹੀ ਜਾ ਕੇ ਜਿੱਥੇ ਉਹ ਹੈਣ ਉਹਨਾਂ ਨੂੰ ਜਾ ਕੇ ਮਿਲ ਲੈਣਾ, ਉਹਨਾਂ ਦੇ ਦਰਸ਼ਨ ਕਰ ਲੈਂਦਾ ਹਾਂ,
ਸੁਣ ਕੇ ਬਚਨ ਲਵਣ ਕੋ ਪਾਰਾ,
ਮਾਤਾ ਜੀ ਨੇ ਸੁਣਿਆ ਵੀ ਇਹ ਲੂਣ ਲੈ ਕੇ ਆਏ ਨੇ ਲੰਗਰਾਂ ਲਈ,
ਰਖਵਾਇਓ ਨਿਜ ਸਦਨ ਮਜਾਰਾ,
ਮਾਤਾ ਜੀ ਨੇ ਉਹ ਲੂਣ ਚਕਵਾ ਕੇ ਸੇਵਾਦਾਰਾਂ ਨੂੰ ਕਹਿ ਕੇ ਅੰਦਰ ਲੰਗਰਾਂ ਚ ਖਜ਼ਾਨੇ ਚ ਭੰਡਾਰੇ ਚ ਰਖਾ ਲਿਆ,
ਕਯੋ ਕਿਦਾਰ ਧਾਨ ਕੇ ਜਹਿਵਾ,
ਤੇ ਭਾਈ ਲਹਿਣੇ ਨੂੰ ਆਖਿਆ ਪੁਰਖਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਹਰ ਖੇਤ ਹੈ ਧਾਨ ਦਾ ਜੀਰੀ ਲੱਗੀ ਹੋਈ ਹੈ ਉਧਰ ਗਏ ਹੋਏ ਨੇ,
ਕਰਵਾਵੇਂ ਕਿਰਤ ਬੈਠੇ ਤਹਿਵਾ,
ਧਾਨ ਦੇ ਖੇਤ ਵਿਚ ਮਹਾਰਾਜ ਜੀ ਉੱਥੇ ਕਿਰਤ ਕਰਾ ਰਹੇ ਨੇ, ਧਾਨ ਲੱਗਾ ਹੋਇਆ,
ਤਬ ਗਮਨਿਓ ਜਿਤ ਦਿਸ਼ਾ ਬਤਾਏ,
ਇੱਧਰ ਮਾਤਾ ਜੀ ਨੇ ਦੱਸਿਆ ਵੀ ਇਸ ਪਾਸੇ ਖੇਤ ਨੇ ਗੁਰੂ ਪਾਤਸ਼ਾਹ ਦੇ, ਉੱਥੇ ਜੀਰੀ ਲੱਗੀ ਹੋਈ ਹੈ ਤੇ ਜੀਰੀ ਚੋਂ ਘਾਹ ਪਟਾ ਰਹੇ ਨੇ, ਕਾਮੇ ਲਾਏ ਹੋਏ ਨੇ, ਉੱਥੇ ਗਏ ਹੋਏ ਨੇ, ਤੇ ਭਾਈ ਲਹਿਣਾ ਜੀ ਉਸੇ ਪਾਸੇ ਜਿੱਧਰ ਸਤਿਗੁਰਾਂ ਬਾਰੇ ਸੁਣਿਆ ਚੱਲ ਪਏ,
ਬਿਕਤ ਦੂਰ ਤੇ ਰਹਿ ਹੁਲ ਸਾਏ,
ਜਦੋਂ ਪਾਤਸ਼ਾਹ ਨੂੰ ਦੂਰੋਂ ਵੇਖਿਆ ਨਾ ਭਾਈ ਲਹਿਣੇ ਨੇ ਵੀ ਖੇਤ ਦੇ ਕਿਨਾਰੇ ਖੜੇ ਨੇ, ਤੇ ਵੇਖਦਿਆਂ ਮਨ ਚ ਚਾ ਚੜ ਗਿਆ ਵੀ ਦੀਨ ਦੁਨੀਆਂ ਦੇ ਮਾਲਕ ਖੜੇ ਦਰਸ਼ਨ ਦੇ ਰਹੇ ਨੇ,
ਪਰਮ ਪ੍ਰੇਮ ਕਰ ਕੇ ਤਤਕਾਲਾ,
ਬੜਾ ਭਾਰੀ ਪਰਮ ਪ੍ਰੇਮ ਆਪਣੇ ਹਿਰਦੇ ਚ ਕਰਕੇ ਤਤਕਾਲ ਛੇਤੀ ਨਾਲ ਕਦਮ ਪੁੱਟਦੇ ਭਾਈ ਲਹਿਣਾ ਜੀ,
ਪਰ ਉਹ ਪਾਏ ਪੰਕਜ ਧਰ ਪਾਲਾ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸੋਹਣਿਆਂ ਜਿਹਾ ਪਾਵਨ ਪਵਿੱਤਰ ਚਰਨ ਕਮਲਾਂ ਤੇ ਆਪਣਾ ਮੱਥਾ ਧਰਿਆ ਭਾਈ ਲਹਿਣਾ ਜੀ ਨੇ, ਭਾਗਾਂ ਭਰਿਆ ਮੱਥਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟਿਕਾਇਆ,
ਨਿਤ ਆਵੇ ਚਿਤ ਸ਼੍ਰੀ ਜਗਨਨਾਥਾ,
ਅੱਗੋਂ ਗੁਰੂ ਨਾਨਕ ਸਾਹਿਬ ਨੇ ਅਸੀਸ ਕੀ ਦਿੱਤੀ ਭਾਈ ਲਹਿਣੇ ਨੂੰ, ਅਸੀਸ ਦਿੱਤੀ ਤੈਨੂੰ ਨਿਤ ਕਰਤਾਰ ਚੇਤੇ ਆਵੇ, ਤੇਰੇ ਚੇਤ ਚੋਂ ਕਦੇ ਕਰਤਾਰ ਨਾ ਵਿਸਰੇ, ਇਹ ਅਸੀਸ ਦਿੱਤੀ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ, ਤੇਰੇ ਚਿੱਤ ਚੋਂ ਕਰਤਾਰ ਨਾ ਵਿਸਰੇ, ਤੈਨੂੰ ਨਿਤ ਕਰਤਾਰ ਚੇਤੇ ਆਵੇ, ਜਿਵੇਂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ ਨਾ, ਪੂਤਾ ਮਾਤਾ ਕੀ ਆਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼, ਤੈਨੂੰ ਨਿਮਖ ਨਾ ਪਰਮੇਸ਼ਰ ਦਾ ਨਾਮ ਵਿਸਰੇ, ਤੂੰ ਸਦਾ ਹੀ ਉਹਦਾ ਭਜਨ ਕਰੇ, ਮੇਰੀ ਅਸੀਸ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਅਸੀਸ ਦਿੱਤੀ, ਪੁਰਖਾ ਤੈਨੂੰ ਕਰਤਾਰ ਚੇਤਾ ਆਵੇ, ਤੇਰੇ ਚਿੱਤ ਚੋਂ ਕਦੇ ਕਰਤਾਰ ਨਾ ਵਿਸਰੇ।
ਅਸ ਕੈ ਤਰਿਓ ਸੀਸ ਪਰ ਹਾਥਾ।
ਇਹ ਅਸੀਸ ਦੇ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਮੇਰਾ ਭਰਿਆ ਹੱਥ ਭਾਈ ਲਹਿਣਾ ਜੀ ਦੇ ਸੀਸ ਤੇ ਧਰਿਆ ਹੈ। ਬਸ ਸੀਸ ਤੇ ਜਦੋਂ ਹੱਥ ਧਰਿਆ, ਸਮਰੱਥ ਗੁਰੂ ਸਿਰ ਹੱਥ ਧਰਿਓ, ਮੇਰ ਵਰਤ ਗਈ।
ਕਿਰਪਾ ਦ੍ਰਿਸ਼ਟ ਕੋ ਤੈ ਛਿਨ ਦੇਖੀ।
ਕਿਰਪਾ ਭਰੀ ਦ੍ਰਿਸ਼ਟੀ ਨਾਲ ਭਾਈ ਲਹਿਣਾ ਜੀ ਵੱਲ ਵੇਖਿਆ, ਜਿਵੇਂ ਗੁਰੂ ਰਾਮਦਾਸ ਸਾਹਿਬ ਦੇ ਬਚਨ ਨੇ ਨਾ, ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਵਸਿਓ ਗੁਰ ਹਾਥ ਧਰਿਓ ਮੇਰਾ ਮਾਥਾ। ਸਿਰ ਤੇ ਹੱਥ ਧਰਿਆ, ਸਮਰੱਥ ਗੁਰੂ ਸਾਹਿਬ ਨੇ ਹੱਥ ਧਰ ਕੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ।
ਸ਼ਰਧਾ ਉਪਜੀ ਹਿਰਦੈ ਵਿਸ਼ੇਖੀ।
ਭਾਈ ਲਹਿਣਾ ਜੀ ਦੇ ਹਿਰਦੇ ਚ ਅਥਾ ਸ਼ਰਧਾ ਗੁਰੂ ਨਾਨਕ ਸਾਹਿਬ ਜੀ ਪ੍ਰਤੀ ਉਪਜਾਈ।
ਆਪਣੋ ਤਨ ਮਨ ਜੋ ਸਰ ਬੰਸ਼ੇ।
ਭਾਈ ਲਹਿਣਾ ਜੀ ਦੇ ਪਾਸ ਜੋ ਆਪਣਾ ਸੀ ਤਨ ਮਨ ਜੋ ਕੁਝ ਵੀ ਸੀ, ਸਰਬੰਸੇ ਦਾ ਮਤਲਬ ਸਭ ਕੁਝ ਜੋ ਵੀ ਸੀ ਭਾਈ ਲਹਿਣਾ ਜੀ ਕੋਲ ਆਪਣਾ।
ਅਰਪਿਓ ਤ੍ਰੇਣ ਕੁਲ ਅਵਤੰਸ਼ੇ।
ਤ੍ਰੇਣ ਕੁਲ ਦੇ ਅਵਤੰਸ਼ ਭਾਈ ਲਹਿਣਾ ਜੀ ਨੇ ਆਪਣਾ ਸਭ ਕੁਝ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਅਰਪ ਦਿੱਤਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ, ਇਹੋ ਜੀ ਅਵਸਥਾ ਨੂੰ ਪ੍ਰਾਪਤ ਹੋ ਗਏ। ਤਨ ਮਨ ਧਨ ਸਭ ਕੁਝ ਜੋ ਸੀ ਭਾਈ ਲਹਿਣਾ ਜੀ ਦੇ ਪਾਸ ਸਭ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਅਰਪ ਦਿੱਤਾ ਹੈ। ਜਿਸ ਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨ। ਮਨ ਤਰ ਤੇਰਾ, ਧਨ ਵੀ ਤੇਰਾ, ਸਭ ਕੁਝ ਗੁਰੂ ਚਰਨਾਂ ਚ ਅਰਪ ਦਿੱਤਾ।
ਇਨਸੋ ਕਾਰਜ ਨਿਜ ਨੇ ਰਾਖਾ।
ਕਹਿੰਦੇ ਮੁੜ ਕੇ ਉਸ ਤਨ ਤੇ ਮਨ ਨਾਲ ਆਪਣਾ ਕੰਮ ਨਹੀਂ ਕੋਈ ਰੱਖਿਆ ਕਿ ਮਹਾਰਾਜ ਹੁਣ ਇਹ ਤੁਹਾਡੇ ਆਖੇ ਚੱਲਣਗੇ, ਤੁਹਾਡੀ ਆਗਿਆ ਚ ਚੱਲਣਗੇ, ਇਹਨਾਂ ਨਾਲ ਮੇਰਾ ਕੋਈ ਮਤਲਬ ਨਹੀਂ ਰਿਹਾ ਕਿਉਂਕਿ ਸਭ ਕੁਝ ਤੁਹਾਡੇ ਚਰਨਾਂ ਚ ਵੇਚ ਦਿੱਤਾ ਹੈ। ਤਨ ਮਨ ਵੇਚ ਦਿੱਤਾ ਆਪ ਜੀ ਦੇ ਚਰਨਾਂ ਵਿੱਚ, ਹੁਣ ਇਹਦੇ ਨਾਲ ਮੇਰਾ ਕੋਈ ਕੰਮ ਨਹੀਂ ਰੱਖਿਆ।
ਗੁਰ ਅਨੁਸਾਰ ਬਦੀ ਅਭਿਲਾਖਾ।
ਗੁਰੂ ਪਾਤਸ਼ਾਹ ਦੇ ਅਨੁਸਾਰ ਹੀ ਚੱਲਣ ਦੀ ਅਭਿਲਾਖਾ ਭਾਈ ਲਹਿਣਾ ਜੀ ਦੇ ਹਿਰਦੇ ਚ ਵਧੀ ਹੈ।
ਕਾਮ ਨ ਕ੍ਰੋਧ ਅਹੰਕਾਰ ਨ ਧਰਈ।
ਨਾ ਹਿਰਦੇ ਚ ਕਾਮ ਧਰਨਾ, ਨਾ ਕ੍ਰੋਧ, ਨਾ ਹੰਕਾਰ।
ਆਪਣੇ ਮਾਨੇ ਤੋ ਕਿਛ ਕਰਈ।
ਤਨ ਤੇ ਮਨ ਨੂੰ ਆਪਣਾ ਮੰਨਾਂਗੇ ਤੇ ਕਾਮ ਕ੍ਰੋਧ ਆਵੇਗਾ ਨਾ, ਹੰਕਾਰ ਆਵੇਗਾ ਜੇ ਤਨ ਮਨ ਆਪਣਾ ਮੰਨਾਂਗੇ। ਜਦੋਂ ਇਹ ਤਨ ਮਨ ਭੇਟ ਹੀ ਗੁਰੂ ਚਰਨਾਂ ਚ ਕਰ ਦਿੱਤਾ ਤੇ ਫਿਰ ਹੁਣ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਹੰਕਾਰ ਹੈ। ਹੰਕਾਰ ਤਾਂ ਉਹਦਾ ਕਰੀਦਾ ਨਾ ਜੋ ਆਪਣਾ ਹੋਵੇ। ਜਦੋਂ ਆਪਣਾ ਰੱਖਿਆ ਹੀ ਨਹੀਂ ਕੁਝ, ਗੁਰੂ ਅੱਗੇ ਹੀ ਅਰਪ ਦਿੱਤਾ, ਹੁਣ ਕਾਹਦਾ ਹੰਕਾਰ। ਹਾਂਜੀ,
ਜਾਣਿਓ ਸਭ ਕੁਛ ਸ਼੍ਰੀ ਗੁਰ ਕੇਰਾ।
ਆਪਣਾ ਸਭ ਕੁਝ ਗੁਰੂ ਕਾ ਜਾਣਿਆ ਵੀ ਇਹ ਸਭ ਕੁਝ ਗੁਰੂ ਨਾਨਕ ਸਾਹਿਬ ਦਾ ਹੈ, ਸਭ ਕੁਝ ਗੁਰੂ ਨਾਨਕ ਪਾਤਸ਼ਾਹ ਦਾ ਹੈ।
ਚਰਨ ਧਿਆਨ ਉਰ ਪ੍ਰੇਮ ਕਨੇਰਾ।
ਮਨ ਵਿੱਚ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਤੇ ਪ੍ਰੇਮ ਹੈ ਹਿਰਦੇ ਵਿੱਚ, ਹਿਰਦੇ ਚ ਕਨੇਰਾ ਪ੍ਰੇਮ ਹੈ।
ਸਭ ਸੇਵਕ ਤੈ ਕ੍ਰਿਤ ਕੋ ਕਰਈ।
ਜਿੰਨੇ ਉੱਥੇ ਸੇਵਾਦਾਰ ਸਨ, ਸੇਵਕ ਸਨ, ਸਾਰੇ ਕ੍ਰਿਤ ਕਰ ਰਹੇ ਨੇ, ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ।
ਧਾਨ ਵਿਖੇ ਤੇ ਤ੍ਰਿਣਨ ਨਿਕਰਈ।
ਜੀਰੀ ਵਿੱਚ ਅੱਜ ਕੱਲ ਤਾਂ ਸਪਰੇ ਵਗੈਰਾ ਹੁੰਦੇ ਆ ਵੀ ਜਦੋਂ ਘਾਹ ਹੁੰਦਾ ਜ਼ਿਮੀਂਦਾਰ ਘਾਹ ਦਾ ਸਪਰੇ ਕਰ ਦਿੰਦੇ। ਉਹਨਾਂ ਵੇਲਿਆਂ ਚ ਇਹੋ ਜਿਹੀਆਂ ਦਵਾਈਆਂ ਵਗੈਰਾ ਨਹੀਂ ਸਨ ਹੁੰਦੀਆਂ। ਹੱਥਾਂ ਦੇ ਨਾਲ ਜਦੋਂ ਧਾਨ ਦੇ ਵਿੱਚ ਘਾਹ ਉੱਗਣਾ ਤੇ ਉਹ ਘਾਹ ਹੱਥਾਂ ਨਾਲ ਪੁੱਟਿਆ ਕਰਦੇ। ਉਹ ਸੇਵਾਦਾਰ ਬੜੇ ਹੋਏ ਸਨ ਵਿੱਚ ਤੇ ਉਹ ਘਾਹ ਵਿੱਚੋਂ ਪੁੱਟ ਰਹੇ ਹਨ।
ਤਿਨੇ ਬਿਲੋਕਤ ਬੋਲਿਓ ਬੈਨਾ।
ਉਹਨਾਂ ਸੇਵਾਦਾਰਾਂ ਨੂੰ ਸੇਵਾ ਕਰਦਿਆਂ ਵੇਖ ਕੇ ਭਾਈ ਲਹਿਣਾ ਜੀ ਬੋਲੇ,
ਇਕ ਰੰਬੀ ਮੁਝ ਦਿਓ ਗੁਣ ਐਨਾ।
ਕਹਿਣ ਲੱਗੇ, ਹੇ ਗੁਣਾਂ ਦੀ ਐਨ ਸਤਿਗੁਰੂ, ਜੇ ਆਪ ਜੀ ਦੀ ਆਗਿਆ ਹੋਵੇ ਤੇ ਇਕ ਰੰਬੀ, ਇੱਕ ਖੁਰਪਾ ਮੈਂ ਲੈ ਲਵਾ
ਦਾਸਨ ਸਾਥ ਕਰੋ ਕ੍ਰਿਤ ਏਈ
ਜਿਵੇਂ ਤੁਹਾਡੇ ਦਾਸ ਸੇਵਾ ਕਰ ਰਹੇ ਨੇ ਖੇਤਾਂ ਚੋਂ ਘਾਹ ਕੱਢ ਰਹੇ ਨੇ ਆਪ ਜੀ ਦੀ ਆਗਿਆ ਹੋਵੇ ਤੇ ਸੇਵਾ ਮੈਂ ਵੀ ਕਰ ਲਵਾਂ
ਸਫਲੀ ਹੋਵੇ ਐ ਸਗਰੀ ਦੇਹੀ
ਜਦੋਂ ਸੇਵਾ ਕਰਾਂਗਾ ਇਹ ਸਰੀਰ ਸਫਲ ਹੋਵੇਗਾ ਮਹਾਰਾਜ ਇਹ ਸਰੀਰ ਤੁਹਾਡੇ ਲੇਖੇ ਲੱਗੇਗਾ ਸਮਾਂ ਤੁਹਾਡੇ ਲੇਖੇ ਲੱਗ ਕੇ ਸਫਲ ਹੋਵੇਗਾ
ਅਸ ਕਹਿ ਲਾਗੇ ਉਹ ਕਰਨ ਨਿਧਾਈ
ਮਹਾਰਾਜ ਜੀ ਨੇ ਇਸ਼ਾਰਾ ਕੀਤਾ ਏਦਾਂ ਕਹਿ ਕੇ ਭਾਈ ਲਹਿਣਾ ਜੀ ਨੇ ਕਰੰਬੀ ਲਈ ਖੁਰਪਾ ਲਿਆ ਤੇ ਲੈ ਕੇ ਖੇਤ ਵਿਚ ਗਏ ਤੇ ਖੇਤ ਚ ਨਦੀ ਜਿਹੜੇ ਨਦੀਨ ਸਨ ਉਹ ਕੱਢਣ ਲੱਗੇ
ਕਰਤਹੁ ਤੇ ਸੇਵਕ ਜੈ ਥਾਈ
ਜਿੱਥੇ ਬਾਕੀ ਸੇਵਾਦਾਰ ਸੇਵਾ ਕਰ ਰਹੇ ਸਨ ਉਥੇ ਭਾਈ ਲਹਿਣਾ ਜੀ ਵੀ ਨਾਲ ਉਹਨਾਂ ਦੇ ਨਦੀਨੀ ਕੱਢ ਰਹੇ ਹਨ
ਇੱਕ ਕਟਕਾ ਲਗ ਕੀ ਨੀਕਾਰ
ਤਕਰੀਬਨ ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ ਭਾਈ ਲਹਿਣਾ ਜੀ ਇਹ ਕੰਮ ਕਰਦੇ ਰਹੇ
ਪ੍ਰਭ ਬਿਲੋਕ ਕੈ ਬਚਨ ਉਚਾਰਾ
ਅੱਜ ਤੋਂ ਪਹਿਲਾਂ ਕਦੇ ਭਾਈ ਲਹਿਣਾ ਜੀ ਨੇ ਖੇਤੀ ਦਾ ਕੰਮ ਨਹੀਂ ਸੀ ਕੀਤਾ ਦੁਕਾਨਦਾਰੀ ਸੀ ਸ਼ਾਹੂਕਾਰ ਸਨ ਖਡੂਰ ਸਾਹਿਬ ਦੇ ਨੌਕਰ ਚਾਕਰ ਸਨ ਕਦੇ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਸੀ ਪਹਿਲੀ ਵਾਰ ਅੱਜ ਖੇਤ ਦੇ ਵਿੱਚ ਸੇਵਾ ਕਰ ਰਹੇ ਨੇ ਜਦੋਂ ਘੜੀ ਕ ਬੀਤ ਗਈ ਸੇਵਾਦਾਰਾਂ ਨਾਲ ਮਹਾਰਾਜ ਜੀ ਨੇ ਮਾਣ ਕੋਈ ਨੀ ਵੀ ਮੈਂ ਏਡਾ ਵੱਡਾ ਚੌਧਰੀ ਆ ਸ਼ਾਹੂਕਾਰ ਆ ਉਹ ਮਾਣ ਬਮਾਨ ਛੱਡ ਕੇ ਸੇਵਾ ਭਾਵ ਦੇ ਵਿੱਚ ਤਤਪਰ ਹੋ ਕੇ ਸੇਵਾ ਕਰ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਵੇਖਿਆ
ਇਹ ਕ੍ਰਿਤ ਤੁਝ ਤੇ ਹੋਏ ਨਾ ਆਛੇ
ਮਹਾਰਾਜ ਜੀ ਨੇ ਆਵਾਜ਼ ਮਾਰੀ ਪੁਰਖਾ ਇਹ ਸੇਵਾ ਨੀ ਤੇਰੇ ਕੋਲ ਹੋਣੀ ਮਹਾਰਾਜ ਜੀ ਕਹਿੰਦੇ ਪੁਰਖਾ ਤੈ ਇਹ ਸੇਵਾ ਨੀ ਕਰ ਪਾਉਣੀ
ਤਾਨੇ ਉਖਾਰੀ ਪਿਕ ਨਿਜ ਪਾਛੇ
ਪੁਰਖਾ ਵੇਖ ਪਿੱਛੇ ਤੂੰ ਘਾਹ ਦੇ ਨਾਲ ਨਾਲ ਜੀਰੀ ਵੀ ਪੁੱਟੀ ਜਾਂਦਾ ਜੀਰੀ ਦੇ ਬੂਟੇ ਜਿਹੜੇ ਨੇ ਉਹ ਵੀ ਨਾਲ ਨਾਲ ਪੁੱਟੇ ਜਾ ਰਹੇ ਨੇ ਪੁਰਖਾ ਤੇਰੇ ਕੋਲੋਂ ਨੀ ਇਹ ਸੇਵਾ ਹੋਣੀ
ਉੱਠ ਆਵੋ ਤੁਮ ਵਹਿਰ ਕਿਦਾਰਾ
ਖੇਤ ਚ ਉੱਠ ਕੇ ਆ ਬਾਹਰ ਆ ਜਾ ਤੈਨੂੰ ਹੋਰ ਸੇਵਾ ਲਾਉਂਦੇ ਆ ਜਿਹੜੀ ਤੇਰੇ ਜੁੰਮੇ ਆ ਔਰ ਤੂੰ ਹੀ ਕਰ ਸਕਣੀ ਕੋਈ ਦੂਜਾ ਕਰ ਵੀ ਨੀ ਸਕੇਗਾ ਉਹ ਸੇਵਾ ਲਾਉਂਦੇ ਆ ਤੇਰੇ ਜੁੰਮੇ
ਅਪਰ ਬਤਾਵੇ ਕਰੀਏ ਕਾਰਾ
ਸੇਵਾ ਹੀ ਕਰਨੀ ਆ ਨਾ ਤੈਨੂੰ ਹੋਰ ਸੇਵਾ ਦੇ ਦਿੰਦੇ ਆ ਉਹ ਸੇਵਾ ਕਰ ਲੈ ਖਾਲਸਾ ਜੀ ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਹੈ ਨਾ ਇਹ ਪ੍ਰੇਰਨਾ ਵੀ ਜੇ ਸੇਵਾ ਤੇਰੇ ਪਾਸੋਂ ਨਹੀਂ ਹੋ ਰਹੀ ਤਾਂ ਮਹਾਰਾਜ ਜੀ ਕਹਿੰਦੇ ਤੁਹਾਨੂੰ ਸੇਵਾ ਹੀ ਕਰਨੀ ਨਾ ਕੋਈ ਹੋਰ ਸੇਵਾ ਦੇ ਦਿੰਦੇ ਇੱਥੇ ਖਾਲਸਾ ਜੀ ਮਾਫੀ ਦਾ ਮੈਂ ਮਾਫੀ ਸਹਿਤ ਬੇਨਤੀ ਕਰਾਂਗਾ ਗੁਰੂ ਘਰ ਵਿੱਚ ਵੇਖਣ ਨੂੰ ਮਿਲਦਾ ਹੈ ਵੀ ਜੇ ਕੋਈ ਇੱਕ ਜਗ੍ਹਾ ਤੇ ਸੇਵਾ ਕਰ ਰਿਹਾ ਨੂੰ ਕਹਿ ਦਿਓ ਨਾ ਭਾਈ ਵੀ ਇੱਥੇ ਆਹ ਸੇਵਾ ਇਹ ਕਰ ਲੈਂਦੇ ਤੁਸੀਂ ਆਹ ਹੋਰ ਕਰ ਲਓ ਨਾ ਜੀ ਮੈਂ ਤਾਂ 40 ਸਾਲਾਂ ਤੋਂ ਕਰਦਾ ਇੱਥੇ ਉਮਰ ਭਾਵੇਂ ਉਹਦੀ 35-36 ਸਾਲ ਦੀ ਹੋਵੇ ਸਮਾਂ 40 ਬਣ ਜਾਂਦਾ ਖਬਰੇ 5-4 ਸਾਲ ਕਿਹੜੇ ਹਿਸਾਬ ਨਾਲ ਵੱਧ ਜਾਂਦੇ ਆ ਹੋਰ ਜੀ ਮੈਨੂੰ ਤਾਂ 40 ਸਾਲ ਹੋ ਗਏ ਨੇ ਇੱਥੇ ਆਹ ਕੰਮ ਕਰਦੇ ਵੀ ਜੇ ਉਹ ਸੇਵਾ ਕਰਦਿਆਂ ਤੈਨੂੰ 40 ਹੋ ਗਿਆ ਤੇ ਇਹਦਾ ਮਤਲਬ ਇਹ ਤੇ ਨੀ ਵੀ ਹੁਣ ਤੇਰੇ ਨਾਂ ਤੇ ਬਹਿ ਹੋ ਗਈ ਉਹ ਜਗ੍ਹਾ ਵੀ ਤੈਂ ਹੀ ਕਰਨੀ ਸੇਵਾ ਹੀ ਕਰਨੀ ਆ ਤਾਂ ਕਿਤੇ ਵੀ ਕੀਤੀ ਜਾ ਸਕਦੀ ਆ ਜ਼ਰੂਰੀ ਤਾਂ ਨੀ ਵੀ ਮਿੱਥ ਕੇ ਵੀ ਮੈਂ ਇੱਥੇ ਹੀ ਬਹਿਣਾ ਤੇ ਇੱਥੇ ਹੀ ਸੇਵਾ ਕਰ ਤੇ ਲੜੀ ਜਾਣਾ ਆਲੇ ਦੁਆਲੇ ਨਾਲ ਦੇ ਸਾਥੀਆਂ ਨਾਲ ਸੰਗੀਆਂ ਨਾਲ ਖਬਰੇ ਉਹ ਸੇਵਾ ਕਰਦੇ ਆ ਕਿ ਕੀ ਕਰਦੇ ਆ ਤਾਂ ਗੁਰੂ ਪਰਮੇਸ਼ਰ ਜਾਣੇ ਵੀ ਉਹ ਸੇਵਾ ਕਿਹੜੀ ਥਾਂ ਪੈਂਦੀ ਹੋਣੀ ਹੈ ਜਿਹੜੀ ਕਿਸੇ ਦੇ ਦਿਲ ਨੂੰ ਦਿਖਾ ਕੇ ਕੀਤੀ ਜਾਂਦੀ ਹੋਵੇ ਵੇਖੋ ਭਾਈ ਲਹਿਣਾ ਨੇ ਇਹ ਨੀ ਆਖਿਆ ਨਾ ਮਹਾਰਾਜ ਜੀ ਮੈਂ ਤਾਂ ਜੀਰੀ ਨੀ ਪੁੱਟਦਾ ਜੀ ਮੈਂ ਤਾਂ ਵੇਖੋ ਜੀ ਆਹ ਘਾਹ ਪੁੱਟਿਆ ਤੁਸੀਂ ਮੇਰੇ ਤੇ ਦੋਸ਼ ਲਾਉਂਦੇ ਹੋ ਮਹਾਰਾਜ ਜੀ ਕਹਿੰਦੇ ਪੁਰਖਾ ਤੇਰੇ ਕੋਲ ਆਹ ਨੀ ਹੋਣੀ ਸੇਵਾ ਤੈਨੂੰ ਹੋਰ ਸੇਵਾ ਦੇ ਦਿੰਦੇ ਆ ਉਹ ਕਰ ਲੈ ਤੇ ਭਾਈ ਲਹਿਣੇ ਨੇ ਆਖਿਆ ਮਹਾਰਾਜ ਜੀ ਸੱਤ ਬਚਨ ਇਹ ਹੈ ਗੁਰੂ ਘਰ ਵਿੱਚ ਸੱਤ ਬਚਨ ਹੀ ਲੁੱਜਤ ਨਹੀਂ ਤੋ ਉਸੇ ਵਕਤ ਭਾਈ ਲਹਿਣਾ ਜੀ ਬਾਹਰ ਨੂੰ ਆਏ
ਇਹ ਨਦੀਨ ਕੇ ਬਾਂਦੋ ਪਾਰਾ
ਮਹਾਰਾਜ ਜੀ ਕਹਿੰਦੇ ਪੁਰਖਾ ਏਦਾਂ ਕਰੋ ਆਹ ਜਿਹੜਾ ਨਦੀਨ ਕੱਢਿਆ ਨਾ ਵਿੱਚੋਂ ਖੇਤ ਚੋਂ ਘਾਹ ਬਾਹਰ ਕੱਢਿਆ ਇਹਦਾ ਭਾਰ ਬੰਨੋ ਇਹ ਪੰਡ ਚਿੱਕ ਦੇ ਵਿੱਚ ਪੱਲੀ ਚ ਪਾ ਲਵੋ
ਲੈ ਜਾਓ ਇਤ ਪਸ਼ੂਨ ਅਗਾਰਾ
ਇਹਦੀ ਪੰਡ ਚੁੱਕ ਕੇ ਘਰ ਪਸ਼ੂ ਬੱਧੇ ਮਹਾਰਾਜ ਜੀ ਨੇ ਡੰਗਰ ਵੀ ਰੱਖੇ ਪਸ਼ੂ ਵੀ ਰੱਖੇ ਸੀ ਦੁੱਧ ਵਾਲੇ ਗੁਰੂ ਨਾਨਕ ਸਾਹਿਬ ਨੇ ਮਹਾਰਾਜ ਜੀ ਕਹਿੰਦੇ ਘਰ ਜਿਹੜੇ ਪਸ਼ੂ ਬੱਧੇ ਹੈ ਇਹ ਘਾਹ ਲੈ ਜਾਓ ਤੇ ਝਾੜ ਕੇ ਉਹਨਾਂ ਪਸ਼ੂਆਂ ਨੂੰ ਪਾ ਦਿਓ ਆਹ ਸੇਵਾ ਕਰੋ ਤੁਸੀਂ ਇਹ ਲੱਗੇ ਨੇ ਇੱਥੇ ਕੰਮ ਇਹ ਕਰੀ ਜਾਂਦੇ ਨੇ ਤੁਸੀਂ ਆ ਸੇਵਾ ਕਰ ਲੋ।
ਲੈਣੇ ਆਏ ਵਹਿਰ ਤਤਕਾਲ,
ਸੁਣ ਕੇ ਭਾਈ ਲਹਿਣਾ ਜੀ ਝੱਟ ਕਮਰ ਕੱਸਾ ਕੀਤਾ ਤੇ ਖੇਤ ਚੋਂ ਬਾਹਰ ਆ ਗਏ।
ਤ੍ਰਿਣ ਕੋ ਬਾਂਧਿਓ ਭਾਰ ਵਿਸਾਲਾ,
ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਇੱਕ ਪੱਲੀ ਲਈ ਤੇ ਪੱਲੀ ਦੇ ਵਿੱਚ ਉਹ ਘਾਹ ਜਿੰਨਾ ਸੀ ਇਕੱਠਾ ਕਰਕੇ ਉਹਦੇ ਚ ਪਾ ਕੇ ਤੇ ਉਹਦੀ ਪੰਡ ਬੰਨ ਲਈ।
ਪੰਕ ਨੀਰ ਨੁਚਰਤ ਜੈ ਮਾਈ,
ਹੁਣ ਉਹ ਗਿੱਲੇ ਖੇਤ ਚੋਂ ਘਾਹ ਕੱਢਿਆ ਸੀ ਉਹਦੇ ਵਿੱਚੋਂ ਪਾਣੀ ਨੁਚੜਦਾ ਸੀ, ਮਿੱਟੀ ਨਾਲ ਮਿਲਿਆ, ਚਿੱਕੜ ਦੇ ਨਾਲ ਮਿਲਿਆ ਹੋਇਆ।
ਲੀਨ ਉਠਾਏ ਸੀਸ ਪਰ ਤਾਈ,
ਭਾਈ ਲਹਿਣੇ ਨੇ ਨੀ ਇਹ ਪਰਵਾਹ ਕੀਤੀ ਵੀ ਮੈਂ ਬੜੇ ਕੀਮਤੀ ਕੱਪੜੇ ਪਾਏ ਨੇ ਮੈਲੇ ਹੋ ਜਾਣਗੇ, ਗੁਰੂ ਦਾ ਹੁਕਮ ਸੀ ਵੀ ਇਹ ਪੰਡ ਚੁੱਕ ਕੇ ਲੈ ਕੇ ਜਾਣੀ ਹੈ ਤੇ ਜਾ ਕੇ ਪਸ਼ੂਆਂ ਨੂੰ ਘਾਹ ਪਾਉਣਾ। ਸਤ ਬਚਨ ਕਹਿ ਕੇ ਉਹ ਨੁਚੜਦੀ ਨੁਚੜਦੀ ਪੰਡ ਵਿੱਚੋਂ ਪਾਣੀ ਨੁਚੜਦਾ ਸੀ, ਮਿੱਟੀ ਨੁਚੜਦੀ ਸੀ, ਚਿੱਕੜ ਨੁਚੜਦਾ ਸੀ, ਉਹ ਚੱਕ ਕੇ ਭਾਈ ਲਹਿਣਾ ਜੀ ਨੇ ਉਹ ਪੰਡ ਸੀਸ ਤੇ ਧਰ ਲਈ।
ਜਾਮਾ ਗਰਬੋ ਮੋਲਾ ਪੈਰੇ,
ਭਾਈ ਲਹਿਣਾ ਜੀ ਨੇ ਜਿਹੜਾ ਸਰੀਰ ਤੇ ਚੋਲਾ ਪਾਇਆ ਸੀ ਨਾ ਜਾਮਾ, ਬਹੁ ਮੋਲਾ, ਖਡੂਰ ਸਾਹਿਬ ਦੇ ਚੌਧਰੀ ਸੀ ਤੇ ਬੜਾ ਸੋਹਣਾ ਪੁਸ਼ਾਕਾ ਸੀ ਸਰੀਰ ਤੇ, ਕੀਮਤੀ ਕੱਪੜੇ ਸਨ। ਹਾਂਜੀ,
ਪੰਕ ਸੰਗ ਸਗਰੂ ਤੇ ਭਰਿਓ,
ਤੇ ਚੀਰਾ ਬੜਾ ਸੁੰਦਰ ਬੱਧਾ ਦਸਤਾਰਾ, ਕਹਿੰਦੇ ਉਹਦੇ ਤੇ ਵੀ ਚਿੱਕੜ ਤੇ ਨੁਚੜ ਕੇ ਸਰੀਰ ਦੇ ਉੱਤੇ ਜਿਹੜੇ ਚੋਲੇ ਕੱਪੜਾ ਪਾਏ ਵਸਤਰ ਪਾਏ ਉਹ ਵੀ ਮੈਲੇ ਹੋ ਗਏ।
ਨੈ ਸ਼ੰਕਾ ਕੁਛ ਹਿਰਦੇ ਵਿਚਾਰੀ,
ਮਨ ਚ ਕੋਈ ਸ਼ੰਕਾ ਨੀ ਵਿਚਾਰੀ, ਮਨ ਚ ਕਿਸੇ ਤਰ੍ਹਾਂ ਦਾ ਕੋਈ ਗਿਲਾਨੀ, ਕਿਸੇ ਵੀ ਪ੍ਰਕਾਰ ਦਾ ਕੋਈ ਸੰਦੇਹ ਉਹ ਆਪਣੇ ਮਨ ਚ ਨਹੀਂ ਕੀਤਾ।
ਗਮਨਿਓ ਪੌਣ ਪਾਰ ਸਿਰ ਪਾਰੀ,
ਸਿਰ ਦੇ ਉੱਤੇ ਉਹ ਪੰਡ ਰੱਖੀ ਹੈ ਤੇ ਉਸੇ ਤਰ੍ਹਾਂ ਤੁਰੇ ਜਾ ਰਹੇ, ਸਹਿਜੇ ਸਹਿਜੇ ਚੱਲੇ ਜਾ ਰਹੇ ਨੇ।
ਠਾਂਡੇ ਹੁਤੇ ਪਸੂ ਜੈ ਥਾਈ,
ਸਤਿਗੁਰਾਂ ਦਾ ਜਿੱਥੇ ਮਾਲ ਡੰਗਰ ਬੱਧਾ ਸੀ ਨਾ ਮਹਿਲਾਂ ਚ, ਨਾਲ ਮਹਾਰਾਜ ਜੀ ਦੇ ਹਵੇਲੀ ਚ ਜਿੱਥੇ ਪਸ਼ੂ ਬੱਧੇ ਹੋਏ, ਡੰਗਰ ਬੱਧੇ ਹੋਏ, ਗਊਆਂ ਮੱਝਾਂ, ਉੱਥੇ ਜਾ ਕੇ ਭਾਈ ਲਹਿਣਾ ਜੀ ਖਲੋ ਗਏ।
ਤਿੰਨਿਆ ਕੇ ਤ੍ਰਿਣ ਦੀਨੇ ਪਾਈ,
ਪੰਡ ਥੱਲੇ ਧਰੀ, ਉਹਦੇ ਚੋਂ ਘਾਹ ਜਿਹੜਾ ਸੀ ਉਹਦੇ ਨਾਲ ਮਾੜੀ ਮੋਟੀ ਲੱਗੀ, ਜਿਹੜੀ ਮਿੱਟੀ ਸੀ ਜੜਾਂ ਦੇ ਨਾਲ, ਕਿਉਂਕਿ ਜੜੋਂ ਪੁੱਟੇ ਸਨ ਨਦੀਨ, ਉਹ ਝਾੜ ਕੇ ਤੇ ਉਹ ਘਾਹ ਭਾਈ ਲਹਿਣਾ ਜੀ ਨੇ ਜਿਹੜੇ ਜਾਨਵਰ ਨੇ ਪਸ਼ੂ ਨੇ ਉਹਨਾਂ ਅੱਗੇ ਪਾ ਦਿੱਤਾ।
ਦੇਖ ਸੁਲੱਖਣੀ ਮਨ ਬਿਸਮਾਨੀ,
ਉਧਰ ਮਾਤਾ ਸੁਲੱਖਣੀ ਜੀ ਵੇਖ ਰਹੇ ਨੇ ਭਾਈ ਲਹਿਣਾ ਜੀ ਵੱਲ, ਉਹ ਬੜੇ ਹੈਰਾਨ ਹੋਏ ਵੇਖ ਕੇ।
ਅਦਭੁਤ ਗਤ ਕਿਛ ਜਾਏ ਨ ਜਾਣੀ,
ਬੜੀ ਅਦਭੁਤ ਗਤ ਉਹਨਾਂ ਕੋਲੋਂ ਭਾਈ ਭਾਈ ਲਹਿਣਾ ਜੀ ਨੂੰ, ਕਿਉਂਕਿ ਪਹਿਲਾਂ ਵੇਖਿਆ ਵੀ ਉਹ ਤਾਂ ਬੜੇ ਸ਼ਾਹੂਕਾਰੇ ਭੇਖ ਵਿੱਚ ਆਏ ਸਨ, ਹੁਣ ਇਕਦਮ ਉਹ ਮੈਲੇ ਕੁਚੈਲੇ ਕੱਪੜੇ ਹੋ ਗਏ, ਚਿੱਕੜ ਨਾਲ ਭਰ ਗਏ। ਮਾਤਾ ਨੇ ਜਦੋਂ ਵੇਖਿਆ ਤੇ ਬੜੇ ਹੈਰਾਨ ਹੋਏ।
ਸੀਸ ਬਦਨ ਕਰ ਪੱਗ ਪੱਟ ਸਾਰੇ,
ਮਹਾਰਾਜ ਜੀ ਦੇ ਸੀਸ ਫਿਰ ਉੱਤੋਂ ਨੁੱਚੜ ਨੁੱਚੜ ਕੇ ਦਾੜੇ ਦੇ ਵਿੱਚ ਵੀ ਨਾ, ਦੋਵੇਂ ਦੂਜੇ ਪਾਤਸ਼ਾਹ ਦੇ ਦਾੜੇ ਵਿੱਚ ਵੀ ਉਹ ਰਸ ਜਿਹਾ ਚਿੱਕੜ ਵਾਲਾ, ਕੱਪੜੇ ਹੱਥ ਪੈਰ ਸਭ ਭਰੇ ਹੋਏ ਨੇ।
ਰਿਓ ਪੰਕ ਲੱਗ ਦੇਖ ਵਿਚਾਰੇ,
ਚਿੱਕੜ ਲੱਗਾ ਸਾਰੇ ਸਰੀਰ ਤੇ, ਤੇ ਵੇਖ ਕੇ ਮਾਤਾ ਜੀ ਵਿਚਾਰ ਰਹੇ ਨੇ।
ਇਸ ਕੋ ਪਇਓ ਅਨਾਦਰ ਪੂਰੀ,
ਮਾਤਾ ਜੀ ਸੋਚਦੇ ਵੀ ਇਹਦਾ ਤਾਂ ਬੜਾ ਅਨਾਦਰ ਹੋਇਆ, ਇਹ ਜਿਹੜਾ ਪੁਰਖ ਆਇਆ ਇਹਦਾ ਬੜਾ ਅਨਾਦਰ ਹੋਇਆ।
ਹਿਤ ਕਰ ਆਇਓ ਹੁਤੋ ਸੁਦੂਰੀ,
ਇਹ ਤਾਂ ਬੜੇ ਹਿੱਤ ਨਾਲ ਦੂਰੋਂ, ਇੰਨੀ ਦੂਰੋਂ ਸਿਰ ਤੇ ਲੂਣ ਧਰ ਕੇ ਲਿਆਇਆ ਭਾਵਨਾ ਨਾਲ, ਤੈਨੂੰ ਅਸੀਂ ਗੁਰੂ ਘਰੋਂ ਸਿਰੇ ਪਾਓ ਦੇਣਾ ਸੀ, ਸਨਮਾਨ ਦੇਣਾ ਸੀ, ਇਹਦਾ ਤਾਂ ਅਨਾਦਰ ਹੋਇਆ, ਇਹਨੂੰ ਤਾਂ ਚਿੱਕੜ ਨਾਲ ਭਰ ਦਿੱਤਾ ਗੁਰੂ ਬਾਬਾ ਜੀ ਨੇ। ਆਹ ਨੀ ਗੱਲ ਸਮਝ ਆਈ ਵੀ ਇਹ ਕੀ ਹੋਇਆ।
ਭਾਈ ਸਾਂਝ ਬੇਦੀ ਕੁੱਲ ਕੀਤਾ,
ਇਹਨੂੰ ਜਦੋਂ ਸੰਧਿਆ ਜੀ ਹੋ ਗਈ, ਦਿਨ ਛੁੱਪ ਗਿਆ ਤੇ ਬੇਦੀਆਂ ਦੀ ਕੁੱਲ ਦੇ ਦੀਪ, ਬੇਦੀ ਕੁੱਲ ਸ਼੍ਰੋਮਣੀ, ਧੰਨ ਗੁਰੂ ਨਾਨਕ ਸਾਹਿਬ ਹੱਥ ਚ ਸੋਟਾ ਫੜਿਆ ਹੋਇਆ ਤੇ ਖੇਤਾਂ ਵਿੱਚੋਂ ਮੇਰੇ ਸਾਹਿਬ ਸਹਿਜੇ ਸਹਿਜੇ ਚਰਨਾਂ ਨਾਲ ਚਲਦਿਆਂ ਚਲਦਿਆਂ ਘਰ ਆਏ, ਮਹਿਲਾਂ ਵਿੱਚ ਆਏ।
ਆਏ ਦਾਸਨ ਯੁਕਤ ਨਿਕੇਤਾ,
ਜਿਹੜੇ ਨਾਲ ਨੌਕਰ ਚਾਕਰ ਦਾਸ ਸਨ ਉਹ ਵੀ ਚੱਲ ਕੇ ਆਏ।
ਦੇਖ ਸੁਲੱਖਣੀ ਬਚਨ ਬਖਾਨੀ,
ਮਾਤਾ ਸੁਲੱਖਣੀ ਜੀ ਨੇ ਭਾਈ ਲਹਿਣਾ ਜੀ ਵੱਲ ਵੇਖਿਆ ਤੇ ਸਤਿਗੁਰਾਂ ਨੂੰ ਕਹਿਣ ਲੱਗੇ,
ਕਰੋ ਨਿਰਾਦਰ ਮਨੁੱਜ ਮਹਾਨੀ,
ਕਹਿਣ ਲੱਗੇ ਪਤੀ ਦੇਵ ਜੀ ਵੀ ਇਹ ਕੀ ਕੀਤਾ ਤੁਸਾਂ, ਵੀ ਏਡਾ ਵੱਡਾ ਮਹਾਨ ਪੁਰਖ ਲੱਗਦਾ ਸੀ ਪੁਸ਼ਾਕ ਤੋਂ ਵੀ ਕਿਸੇ ਚੰਗੇ ਪਰਿਵਾਰ ਚੋਂ ਆਇਆ ਤੇ ਤੁਸੀਂ ਉਹਦਾ ਇੰਨਾ ਵੱਡਾ ਅਨਾਦਰ ਕੀਤਾ, ਉਹਨੂੰ ਚਿੱਕੜ ਨਾਲ ਭਰ ਦਿੱਤਾ।
ਉਹ ਉੱਤਮ ਪੁਰਖ ਆਜ ਜੋ ਆਇਓ,
ਆ ਜਿਹੜਾ ਅੱਜ ਉੱਤਮ ਪੁਰਖ ਚੱਲ ਕੇ ਆਇਆ ਹੈ,
ਕਰ ਜਾਮਾ ਬੋ ਮੂਲ ਸੁਹਾਇਓ,
ਇਹਨੇ ਸਰੀਰ ਤੇ ਬੜੇ ਕੀਮਤੀ ਕੱਪੜੇ ਪਾਏ ਹੋਏ ਸਨ,
ਤੇ ਸਿਰ ਪੰਖ ਪਰਿਓ ਬੋ ਪਾਰੂ,
ਤੇ ਤੁਸੀਂ ਉਹਨਾਂ ਦੇ ਸਿਰ ਤੇ ਚਿੱਕੜ ਨਾਲ ਭਰੀ ਪੰਡ ਚੁਕਾ ਦਿੱਤੀ,
ਸੋ ਉਚਵਾਏ ਚੀਰ ਕਰ ਖੁਆਰੂ,
ਉਹਨਾਂ ਦੇ ਸਾਰੇ ਬਸਤਰ ਮੈਲੇ ਕਰ ਦਿੱਤੇ, ਚਿੱਕੜ ਨਾਲ ਭਰ ਦਿੱਤੇ ਤੁਸਾਂ ਨੇ,
ਗੁਣ ਖਾਨੀ ਸੁਨ ਬੈਨੀ ਉਚਾਰੇ,
ਜਦੋਂ ਮਾਤਾ ਜੀ ਨੇ ਬਚਨ ਕਹੇ ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਸੁਣ ਕੇ ਬੋਲੇ,
ਨਹੀਂ ਪੰਖ ਸੰਗ ਭਰੇ ਉਪਾਰੇ,
ਮਹਾਰਾਜ ਜੀ ਕਹਿੰਦੇ ਆ ਭਾਗਵਾਨ ਨੇ ਇਹ ਚਿੱਕੜ ਨਾਲ ਨੀ ਭਰਿਆ ਹੋਇਆ, ਤੈਨੂੰ ਦਿਸਦਾ ਵੀ ਇਹ ਚਿੱਕੜ ਹੈ, ਇਹ ਪੰਖ ਕਹੀਏ ਚਿੱਕੜ ਨਾਲ ਨੀ ਭਰਿਆ ਹੋਇਆ,
ਦੀਨ ਦੁਨੀ ਕਾ ਛਤਰ ਸੁਦੀਓ, ਅਪਰ ਨਾ ਇਹ ਸਮ ਜਗ ਮੈਂ ਬੀਓ,
ਇਹ ਚਿੱਕੜ ਨਾਲ ਭਰੀ ਪੰਡ ਨੀ ਚੁਕਾਈ ਅਸੀਂ ਇਹਨਾਂ ਦੇ ਸੀਸ ਤੇ, ਇਹਨਾਂ ਦੇ ਸੀਸ ਉੱਤੇ ਦੀਨ ਤੇ ਦੁਨੀਆਂ ਦਾ ਛਤਰ ਝੁਲਾਇਆ ਹੈ,
ਸਤਿ ਸ੍ਰੀ ਅਕਾਲ,
ਇਹ ਦੀਨ ਦੁਨੀਆਂ ਦਾ ਛਤਰ ਹੈ ਜੋ ਇਹਨਾਂ ਦੇ ਸੀਸ ਤੇ ਦਿੱਤਾ, ਅਪਰਨਾ ਇਹ ਸਮ ਜਗ ਮਹਿ ਬੀਓ, ਇਹਦੇ ਸਮਾਨ ਇਹਦੇ ਵਰਗਾ ਇਹ ਸੰਸਾਰ ਵਿੱਚ ਕੋਈ ਦੂਜਾ ਨਹੀਂ ਹੈ,
ਪੰਖ ਜੋਨ ਤੁਮ ਕੋ ਦ੍ਰਿਸ਼ਟਾਵਾ,
ਸੁਲੱਖਣੀ ਜਿਹੜਾ ਇਹਨਾਂ ਦੇ ਸਰੀਰ ਤੇ ਲੱਗਾ ਚਿੱਕੜ ਤੈਨੂੰ ਨਜ਼ਰ ਆਉਂਦਾ,
ਕੇਸਰ ਕੋ ਅਮਨੇ ਛਿੜਕਾਵਾ,
ਇਹਦੇ ਤਨ ਤੇ ਅਸੀਂ ਆਏ ਹੋਏ ਦਾ ਸਵਾਗਤ ਕੀਤਾ, ਇਹਦੇ ਤੇ ਕੇਸਰ ਤੇ ਕੁੰਕਮ ਦਾ ਛਿੜਕਾਵ ਕੀਤਾ ਹੋਇਆ, ਇਹ ਕੇਸਰ ਹੈ ਇਹ ਕੁੰਕਮ ਦਾ ਛਿੜਕਾਵ ਹੈ, ਕੇਸਰ ਦਾ ਛਿੜਕਾਵ ਹੈ,
ਅਬ ਤੁਮ ਦੇਖ ਖਰੋ ਤੁਮ ਨੇਰੇ,
ਅੱਗੇ ਜਾ ਕੇ ਸੁਲੱਖਣੀ ਹੈ ਕਿ ਨਹੀਂ ਕੇਸਰ, ਮਹਾਰਾਜ ਜੀ ਕਹਿੰਦੇ ਸੁਲੱਖਣੀ ਨੇੜੇ ਹੋ ਕੇ ਵੇਖ ਇਹਦੇ ਤਨ ਤੇ ਕੇਸਰ ਤੈਨੂੰ ਨਜ਼ਰ ਆਉਂਦਾ ਕਿ ਨਹੀਂ,
ਦੇਖੋ ਤੋ ਕੇਸਰ ਛਿਰਕੇ ਰੇ,
ਵੇਖ ਅੱਗੇ ਹੋ ਕੇ ਕੇਸਰ ਹੈ ਇਹ ਚਿੱਕੜ ਨਹੀਂ ਇਹ ਕੇਸਰ ਦਾ ਛਿੜਕਾਵ ਹੈ,
ਗੁਰ ਕਹਿ ਦੇਖਿਓ ਕਹਿ ਪ੍ਰਭ ਦੇਖਾ,
ਮਹਾਰਾਜ ਜੀ ਕਹਿੰਦੇ ਸੁਲੱਖਣੀ ਵੇਖਿਆ ਆ ਹੈ ਕੇਸਰ ਹੈ ਕਿ ਚਿੱਕੜ ਹੈ, ਤੇ ਮਾਤਾ ਜੀ ਅੱਗੋਂ ਕਹਿੰਦੇ ਹਾਂ ਮਹਾਰਾਜ ਜੀ ਕੇਸਰ ਹੀ ਹੈ, ਜੇ ਤੁਸੀਂ ਕਹਿੰਦੇ ਹੋ ਤੇ ਫਿਰ ਸਾਹਿਬ ਜੀ ਕੇਸਰ ਹੀ ਹੈ, ਹਾਂ ਜੀ ਮਹਾਰਾਜ ਵੇਖ ਲਿਆ,
ਤੁਮਰੀ ਗਤ ਤੁਮ ਲਖੋ ਅਲੇਖਾ,
ਮਹਾਰਾਜ ਮੈਨੂੰ ਨਹੀਂ ਪਤਾ ਤੁਹਾਡੀ ਗਤ ਤੁਸੀਂ ਜਾਣੋ, ਤੁਸੀਂ ਜਾਣੋ ਤੇ ਜਾਂ ਇਹ ਜਾਣੇ, ਜਿਵੇਂ ਪਿੱਛੇ ਕਥਾ ਵਿੱਚ ਆਇਆ ਨਾ ਬਾਬੇ ਕੀ ਗਤ ਬਾਬੋ ਜਾਣ ਕਹਿ ਜਾਣ ਜੋ ਨਾਲ ਫਿਰਾਣ, ਕਹਿੰਦੇ ਬਾਬੇ ਦੀ ਗਤ ਬਾਬਾ ਜਾਣੇ ਤੇ ਜਾਂ ਉਹ ਜਾਣਨ ਜਿਹੜੇ ਨਾਲ ਰਹਿੰਦੇ ਆ, ਮਹਾਰਾਜ ਤੁਸੀਂ ਜਾਣੋ ਤੇ ਜਾਂ ਇਹ ਜਾਣੇ,
ਭਾਵ ਸਾਗਰ ਤਾਰੁਨ ਕੇ ਮਾਈ,
ਇਹ ਭਾਵ ਸਾਗਰ ਬੜਾ ਭਿਆਨਕ ਹੈ,
ਗੁਰ ਕਹਿ ਨਰ ਬੈ ਡੂਬਤ ਜਾਈ,
ਸਤਿਗੁਰੂ ਜੀ ਕਹਿੰਦੇ ਸੁਲੱਖਣੀ ਇਹ ਸੰਸਾਰ ਬੜਾ ਡੂੰਘਾ ਭਾਵ ਸਾਗਰ ਹੈ, ਇਹਦੇ ਚ ਬਹੁਤੇ ਨਰ ਡੁੱਬਦੇ ਜਾ ਰਹੇ ਨੇ,
ਬਹੁ ਨਰ ਕੋ ਮਲਾ ਇਹ ਹੋਈ,
ਡੁੱਬਦੇ ਜਾਂਦੇ ਲੋਕਾਂ ਵਾਸਤੇ ਬਹੁਤਿਆਂ ਨਰਾਂ ਲਈ ਇਹ ਪੁਰਖ ਮਲਾ ਹੋਵੇਗਾ,
ਭਾਵ ਪਾਰ ਕਰੇ ਭਾਵ ਸਾਗਰ ਜੋਈ,
ਉਹ ਇਹਨਾਂ ਨੂੰ ਭਾਵ ਸਾਗਰ ਤੋਂ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰੇਗਾ,
ਦੂਸ਼ਣ ਪਈ ਸੁਲੱਖਣੀ ਸੁਣ ਕੇ,
ਸੁਣ ਕੇ ਮਾਤਾ ਸੁਲੱਖਣੀ ਜੀ ਚੁੱਪ ਕਰ ਗਏ,
ਲੈਣਾ ਹਰਖਿਓ ਕਰੁਣਾ ਗੁਣ ਕੈ,
ਭਾਈ ਲੈਣਾ ਜੀ ਗੁਰੂ ਸਾਹਿਬ ਦੀ ਮਹਾਨ ਕਰੁਣਾ ਜਾਣ ਕੇ ਬੜੇ ਖੁਸ਼ ਹੋਏ ਕਿ ਗੁਰੂ ਸਾਹਿਬ ਨੇ ਮੇਰੇ ਤੇ ਵੱਡੀ ਕਰੁਣਾ ਤਰਸ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਜਿਵੇਂ ਭਾਈ ਲੈਣਾ ਜੀ ਲੱਗੇ ਹਨ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾ ਚ ਸਰਵਣ ਕਰੋਗੇ, ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ, ਕਿਸ ਹੀ ਕੋਈ ਕੋਏ, ਕਿਸ ਹੀ ਕੋਈ ਕੋਏ,
ਕਿਸ ਹੀ ਕੋਈ ਕੋਏ, ਕਿਸ ਹੀ ਕੋਈ ਕੋਏ,
ਕਿਸ ਹੀ ਕੋਈ ਕੋਏ, ਕਿਸ ਹੀ ਕੋਈ ਕੋਏ,
ਕਿਸ ਹੀ ਕੋਈ ਕੋਏ, ਕਿਸ ਹੀ ਕੋਈ ਕੋਏ।
ਮੰਝਨ ਮਾਣੀ ਇੱਕ ਤੂੰ, ਮੰਝਨ ਮਾਣੀ ਇੱਕ ਤੂੰ,
ਮੰਝਨ ਮਾਣੀ ਇੱਕ ਤੂੰ, ਮੰਝਨ ਮਾਣੀ ਇੱਕ ਤੂੰ,
ਕਿਉਂ ਨਾ ਮਰੀ ਜੈ ਰੋਏ, ਕਿਉਂ ਨਾ ਮਰੀ ਜੈ ਰੋਏ,
ਕਿਉਂ ਨਾ ਮਰੀ ਜੈ ਰੋਏ, ਕਿਉਂ ਨਾ ਮਰੀ ਜੈ ਰੋਏ,
ਜਾ ਲਗ ਚਿੱਤ ਨਾ ਆਵਹੀ, ਜਾ ਲਗ ਚਿੱਤ ਨਾ ਆਵਹੀ,
ਜਾ ਲਗ ਚਿੱਤ ਨਾ ਆਵਹੀ, ਜਾ ਲਗ ਚਿੱਤ ਨਾ ਆਵਹੀ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਹੇ ਅਚੁੱਤ ਹੇ ਪਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਗੋਬਿੰਦ ਹੇ ਗੁਣ ਨਿਧਾਨ,
ਜਾਂ ਕੇ ਸਦਾ ਬਵੇਤ,
ਹੇ ਅਪਰੰਪਰ ਹਰ ਹਰੇ,
ਹੈ ਪੀਓ ਅਣਹਾਰ,
ਹੇ ਸੰਤ ਕੈ ਸਦਾ ਸੰਗ,
ਧਾਰਾ ਆਧਾਰ,
ਠਾਕੁਰ ਹੋ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾ ਕੋਈ ਪਰੋਏ,
ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਏਕ ਅਖਰ ਹਰ ਮਨ ਬਸਤ,
ਨਾਨਕ ਓਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਜੜੇ ਸੋ ਤੇਰੇ ਪਾਰ,
ਜੋ ਸ਼ਰਦਾ ਕਰ ਸੇਵੰਦੇ,
ਗੁਰ ਪਾਰੇ ਉਤਾਰ ਨਿਆਰ,
ਵਾਹਿਗੁਰੂ ਨਾਮ ਜਹਾਜ ਹੈ,
ਜੜੇ ਸੋ ਤੇਰੇ ਪਾਰ,
ਜੋ ਸ਼ਰਦਾ ਕਰ ਸੇਵੰਦੇ,
ਗੁਰ ਪਾਰੇ ਉਤਾਰ ਨਿਆਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।